0।
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ, ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਮੋਰਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਇਤਵਾਰ ਨੂੰ ਸਵੇਰੇ ਆਪਾਂ 10 ਵਜੇ ਤੋਂ ਲੈ ਕੇ 11 ਵਜੇ ਪ੍ਰੋਗਰਾਮ ਮਾਈਂਡ ਐਂਡ ਬੋਡੀ ਲੈ ਕੇ ਤੁਹਾਡੀ ਮੈਂ ਸੇਵਾ ਦੇ ਵਿੱਚ ਹਾਜ਼ਰ ਹੁੰਦਾ। ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ। ਜਦੋਂ ਵੀ ਕਦੇ ਤੁਸੀਂ ਕੋਈ ਪ੍ਰੋਪਰਟੀ ਖਰੀਦਣੀ ਹੋਵੇ ਜਾਂ ਵੇਚਣੀ ਹੋਵੇ ਤਾਂ ਮੈਂ ਹਮੇਸ਼ਾ ਇੱਕ ਗੱਲ ਕਹਿਣਾ ਹੁੰਦਾ ਵੀ ਕਦੇ ਵੀ ਪਹਿਲੇ ਰੀਅਲ ਸਟੇਟ ਦੇ ਬੰਦੇ ਨੂੰ ਬੁਲਾ ਕੇ, ਚਾਹੇ ਉਹ ਤੁਹਾਡਾ ਕਿੰਨਾ ਵੀ ਨਜ਼ਦੀਕੀ ਹੋਵੇ, ਰਿਸ਼ਤੇਦਾਰ ਹੋਵੇ, ਯਾਰ ਦੋਸਤ ਹੋਵੇ, ਪੇਂਡੂ ਹੋਵੇ, ਧਾਰਮਿਕ ਸਥਾਨ ਦਾ ਮੈਂਬਰ ਹੋਵੇ, ਤੁਸੀਂ ਦੇ ਦਿਓ। ਪਰ ਉਸ ਤੋਂ ਪਹਿਲਾਂ 2-3-4 ਬੰਦਿਆਂ ਨੂੰ ਜ਼ਰੂਰ ਬੁਲਾਓ ਤਾਂ ਕਿ ਤੁਹਾਡੇ ਜੋ ਵੀ ਸ਼ੱਕ ਸ਼ਿਕਵੇ ਨੇ ਉਹ ਦੂਰ ਹੋ ਜਾਣ। ਤੁਸੀਂ ਉਹਨਾਂ ਨਾਲ ਗੱਲਬਾਤ ਕਰੋ ਕਿ ਕਮਿਸ਼ਨ ਕਿਉਂ ਕਿੰਨੀ ਲਾਓਗੇ, ਜੇ ਮੈਂ ਤੁਹਾਡੇ ਕੋਲ ਮਕਾਨ ਖਰੀਦ ਰਿਹਾ, ਤੁਸੀਂ ਤਾਂ ਤੁਹਾਨੂੰ ਤਾਂ ਕਮਿਸ਼ਨ ਮਿਲੀ ਹੈ, ਮੈਨੂੰ ਉਹਦੇ ਵਿੱਚ ਕੀ ਬੈਨੀਫਿਟ ਹੋ, ਫਿਰ ਮੈਂ ਹੋਰ ਕੋਲ ਲੈ ਲਾਂ। ਸੋ ਸਾਰੀਆਂ ਗੱਲਾਂ ਪੈਸੇ ਦੇ ਮਾਮਲੇ 'ਚ ਕਲੀਅਰ ਹੋ ਜਾਓ। ਜਿਹੜੇ ਬੰਦੇ ਕਹਿੰਦੇ ਨੇ ਵੀ ਕੋਈ ਗੱਲ ਨਹੀਂ, ਫਿਕਰ ਨਾ ਕਰੋ, ਮੈਂ ਨਹੀਂ ਤੇਰੇ ਕੋਲ ਲੈਂਦਾ, ਤੈਨੂੰ ਸੋਫਾ ਲੈ ਦਾਂਗੇ, ਤੇਰੀ ਟੂਟੀ ਲਵਾ ਦਿਆਂਗੇ, ਤੇਰੇ ਗੋਡੇ ਹੱਥ ਲਾ ਦਿਆਂਗੇ, ਕਦੇ ਯਕੀਨ ਨਾ ਕਰੋ, ਕਿਉਂਕਿ ਪੈਸੇ ਦਾ ਮਾਮਲਾ ਹੈ ਔਰ ਪੈਸੇ 1,000, 2,000, 5,000 ਦੀ ਗੱਲ ਨਹੀਂ ਹੈ। ਔਰ ਪੈਸੇ ਵੀ ਉਹਨਾਂ ਨੇ ਤੁਹਾਡੇ ਕੋਲ ਨਹੀਂ, ਵਕੀਲ ਨੇ ਆਟੋਮੈਟਿਕਲੀ ਦੇ ਦੇਣੇ, ਤੁਹਾਨੂੰ ਤਾਂ 2-3 ਸਾਲ ਬਾਅਦ ਪਤਾ ਲੱਗਦਾ ਹੈ, ਅਤੇ ਉਦੋਂ ਜਦੋਂ ਪਛਤਾਓਗੇ ਫਿਰ ਕੋਈ ਫਾਇਦਾ ਨਹੀਂ। ਸੋ ਇਸ ਕਰਕੇ ਮੈਂ ਕਹਿੰਦਾ ਕਿ ਹਰ ਗੱਲ ਕਲੀਅਰ ਕਰ ਲਓ। ਜੇ ਤੁਹਾਡੇ ਪੈਸੇ ਵੱਧਦੇ ਨੇ, ਕਈ ਵਾਰ ਤਾਂ ਡਾਊਨ ਪੇਮੈਂਟ ਵੀ ਸਿੱਧੀ ਉਹਨਾਂ 'ਚੋਂ ਮਿਲ ਜਾਂਦੀ ਹੈ। ਸੋ ਇਸ ਕਰਕੇ ਇੱਕੋ ਇੱਕ ਨਾਮ ਮੈਂ ਤੁਹਾਨੂੰ ਰਿਕਮੈਂਡ ਕਰਦਾ, ਉਹ ਹੈ ਅਰਫਾ ਮੁਜ਼ੱਫਰ ਜੀ ਦਾ। ਕਿ ਅਰਫਾ ਮੁਜ਼ੱਫਰ ਜੀ ਨੂੰ ਤੁਸੀਂ ਫੋਨ ਕਰ ਲਓ, ਫੋਨ ਕਰਨ ਤੋਂ ਬਾਅਦ ਤੁਸੀਂ ਗੱਲਬਾਤ ਕਰੋ, ਜੇ ਤੁਹਾਨੂੰ ਗੱਲ ਜਾਜੇ ਤਾਂ ਤੁਸੀਂ ਉਹਨਾਂ ਦਾ ਨਾਂ ਰਿਕਮੈਂਡ ਕਰੋ। ਮੈਂ ਕਦੇ ਨਹੀਂ ਕਿਹਾ, ਪਰ ਮੈਨੂੰ ਇਹ ਗੱਲ ਯਕੀਨ ਹੈ ਕਿ ਜਦੋਂ ਤੁਸੀਂ ਇੱਕ ਵਾਰੀ ਉਹਨਾਂ ਨਾਲ ਗੱਲ ਕਰ ਲਈ ਨਾ, ਸ਼ੀ ਸੋ ਵੰਡਰਫੁਲ ਲੇਡੀ, ਬੜੀ ਕਲੀਅਰ ਹਾਰਟਡ ਹੈ, ਕੋਈ ਹੇਰਾ ਫੇਰੀ ਨਹੀਂ, ਕੋਈ ਇਸ ਤਰ੍ਹਾਂ ਦੀ ਗੋਲ ਮੋਲ ਗੱਲਾਂ ਨਹੀਂ, ਤੁਹਾਨੂੰ ਸਪਸ਼ਟ ਨੇ। ਅਤੇ ਜਦੋਂ ਤੁਸੀਂ ਜੇ ਤੁਹਾਨੂੰ ਲੱਗਣ ਕਿ ਵਾਕਿਆ ਹੀ ਬਾਕੀ ਸਾਰਿਆਂ ਨਾਲੋਂ ਵਧੀਆ ਨੇ ਅਤੇ ਮੇਰੇ ਢੇਰ ਸਾਰੇ ਪੈਸੇ ਬਚਾ ਦੇਣਗੇ, ਫਿਰ ਤੁਸੀਂ ਅਰਫਾ ਮੁਜ਼ੱਫਰ ਜੀ ਨੂੰ ਜਿਹੜਾ ਹੈਗਾ ਤੁਸੀਂ ਉਹਦੇ ਨਾਲ ਸਾਈਨ ਕਰ ਲਓ, ਨਹੀਂ ਜਿੱਥੇ ਮਰਜ਼ੀ ਕਰ ਲਓ। ਸੋ ਅਰਫਾ ਮੁਜ਼ੱਫਰ ਜੀ ਨੂੰ ਜੇ ਫੋਨ ਕਰਨਾ, ਉਹਨਾਂ ਦਾ ਨੰਬਰ ਹੈਗਾ 6478968245। ਉਹਨਾਂ ਦਾ ਫੋਨ ਨੰਬਰ ਹੈ, ਉਹਨਾਂ ਨੂੰ ਫੋਨ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਆਪਾਂ ਗੀਤਾ ਦੇ ਉੱਪਰ ਗੱਲ ਕਰਾਂਗੇ ਕਿ ਹਿੰਦੂਆਂ ਦੀ ਜਿਹੜੀ ਹਿੰਦੂ ਭਰਾਵਾਂ ਦੀ ਜਿਹੜੀ ਕਿਤਾਬ ਹੈ ਸ਼੍ਰੀ ਮੱਧ ਭਗਵਤ ਗੀਤਾ, ਉਹਦੀ ਆਪਾਂ ਟੀਚਿੰਗ 'ਤੇ ਗੱਲ ਕਰਾਂਗੇ, ਥੋੜ੍ਹੀ ਜਿਹੀ ਉਹਨਾਂ ਦੀ ਜਿਹੜੀ ਬੈਕਗਰਾਊਂਡ ਹੈ ਮਹਾਂਭਾਰਤ ਦੀ ਉਹਦੇ ਉੱਤੇ ਗੱਲਬਾਤ ਕਰ ਲਾਂਗੇ। ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੇ ਨੈਕਸਟ 2 ਵੀਕ ਨੇ, ਜਿਹੜਾ ਹੁਣ ਅਗਲਾ ਵੀਕ ਆਊ ਅਤੇ ਉਸ ਤੋਂ ਅਗਲਾ ਵੀਕ, ਕਿਉਂਕਿ ਮੈਂ ਯੂਰਪ ਦੇ ਉੱਤੇ ਟੂਰ 'ਤੇ ਜਾ ਰਹੀ ਹਾਂ, ਸਪੇਨ, ਆਪਣੇ ਸਵਿਟਜ਼ਰਲੈਂਡ ਅਤੇ ਇਟਲੀ ਅਤੇ ਫਰਾਂਸ ਦੇ ਵਿੱਚ। ਸੋ 22 ਤਰੀਕ ਨੂੰ ਜਿਹੜਾ ਹੋਊਗਾ 2 ਵੀਕ ਮਿਸ ਕਰ ਲਾਂਗੇ, ਉਸ ਤੋਂ ਜਿਹੜਾ ਅਗਲਾ ਹੋਊਗਾ ਫਿਰ ਆਪਾਂ ਪ੍ਰੋਗਰਾਮ ਨੂੰ ਰੱਖਾਂਗੇ, ਉਦੋਂ ਦੇਖ ਲਾਂਗੇ ਕਿਹੜਾ ਟੋਪਿਕ ਹੈ, ਕੋਈ ਖਾਸ ਗੱਲ ਨਹੀਂ ਹੈ। ਸੋ 2 ਵੀਕਾਂ ਲਈ ਤੁਸੀਂ, ਮੈਂ ਤੁਹਾਡੇ ਕੋਲ ਮਾਫੀ ਚਾਹੁੰਦਾ। ਸੋ ਨੈਕਸਟ ਵੀਕ ਨਹੀਂ ਆਉਣਾ, ਉਦੋਂ ਅਗਲੇ ਵੀਕ ਨਹੀਂ ਆਉਣਾ, ਪਰ 22 ਤਰੀਕ ਨੂੰ ਆਪਾਂ ਆਪਣਾ ਪ੍ਰੋਗਰਾਮ ਜ਼ਰੂਰ ਤੁਹਾਡੇ ਸੇਵਾ 'ਚ ਰੱਖਾਂਗੇ, ਕਿਉਂਕਿ ਮੇਰੀ ਟਿਊਜ਼ਡੇ ਨੂੰ ਫਲਾਈਟ ਹੈ। ਸੋ ਅੱਜ ਦਾ ਜਿਹੜਾ ਟੋਪਿਕ ਹੈ ਉਹ ਹੈਗਾ ਗੀਤਾ ਦੇ ਉੱਪਰ, ਹਿੰਦੂਆਂ ਦੀ ਬੜੀ ਪਵਿੱਤਰ ਕਿਤਾਬ ਹੈ, ਉਹਦੇ ਉੱਤੇ ਹਲਕੇ ਫੁਲਕੇ ਢੰਗ ਨਾਲ ਸਿੰਪਲ ਤਰੀਕੇ ਨਾਲ ਗੱਲਬਾਤ ਕਰਾਂਗੇ। ਸੋ ਉਹਨਾਂ 'ਚ ਤੁਸੀਂ ਜਸਟ ਹੀਅਰ ਦਾ ਫਸਟ ਸੌਂਗ ਸੌਂਗ ਸੁਣ ਲਓ, ਗੀਤਾ ਦੇ ਉੱਤੇ ਹੀ ਹੈ, ਮੂਵੀ ਦਾ ਸੌਂਗ ਹੈ ਲੇਕਿਨ ਹੈ ਗੀਤਾ ਦੇ ਉੱਤੇ, ਨਿਸ਼ਕਾਮ ਕਰਮ ਦੇ ਉੱਤੇ ਸੁਣੋ ਸੌਂਗ।
कर्म किए जा फल की इच्छा मत करे इंसान, जैसे कर्म करेगा वैसे फल देगा भगवान। ये है गीता का ज्ञान, 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 ये है गीता का ज्ञान।
ये कौन है देवी, क्या कष्ट है इसे?
रूप चंद है रेशम वाला कपड़े का व्यापारी, 20 बरस तक साथ में रहकर भाग गई इसकी नारी।
और अगर वो साथ में रहती मर जाती बेचारी।
अच्छा?
पति देव के मन भाई थी बाला एक कुंवारी, पति बना पत्नी का दुश्मन संकट में थी जान। जैसे कर्म करेगा वैसे फल देगा भगवान।
ये है गीता का ज्ञान, ये है गीता का ज्ञान, ये है गीता का ज्ञान, ये है गीता का ज्ञान।
ਜੱਗ ਕੀਤਾ ਤੇ ਉਹਦੇ ਵਿੱਚ ਦੁਰਯੋਧਨ ਨੂੰ ਕੌਰਵਾਂ ਨੂੰ ਹੋਰ ਬੁਲਾਇਆ ਕਿਉਂਕਿ ਰਿਸ਼ਤੇ ਗੱਲ ਖਤਮ ਹੋ ਗਈ, ਕੋਈ ਇੰਨੀ ਗੱਲ ਚੱਲਣੀ ਸੀਗੀ। ਸੋ ਉਹ ਜਦੋਂ ਬੁਲਾਇਆ ਉਹਨੂੰ ਉੱਥੇ ਇੰਦਰਪ੍ਰਸਥ ਤੋਂ ਦੇਖ ਕੇ ਹੈਰਾਨ ਹੋ ਗਿਆ ਵੀ ਅੱਛਾ ਇੰਨਾ ਬਿਊਟੀਫੁਲ ਬਣਾ ਲਿਆ। ਉਹਦੇ ਦਿਮਾਗ 'ਚ ਲਾਲਚ ਆ ਗਿਆ ਕਿ ਪੁੱਠੀ ਮਾਤਾ ਦਾ ਸੀ। ਸੋ ਉਹ ਜਿਹੜਾ ਪੁੱਠੀ ਮਾਤਾ ਦਾ ਸੀਗਾ ਤੇ ਜਦੋਂ ਉਹ ਆਇਆ ਤੇ ਇੱਕ ਮਾਮਾ ਸ਼ਕਨੀ ਸੀਗਾ ਇਹਦੇ ਵਿੱਚ। ਸ਼ਕਨੀ ਦੇ ਬਾਰੇ ਵੀ ਮੈਂ ਥੋੜ੍ਹੀ ਜਿਹੀ ਗੱਲ ਕਰਦਾ ਕਿ ਸ਼ਕਨੀ ਦਾ ਮਹਾਂਭਾਰਤ ਦੇ ਵਿੱਚ ਤੇ ਜਿਹੜੀ ਲੜਾਈ ਕੁਰੂਕਸ਼ੇਤਰ ਦੀ ਹੋਈ ਉਹ 'ਚ ਇੱਕ ਬਹੁਤ ਮੇਨ ਰੋਲ ਹੈ। ਸ਼ਕਨੀ ਕੌਣ ਸੀਗਾ? ਸ਼ਕਨੀ ਜਿਹੜਾ ਧ੍ਰਿਤਰਾਸ਼ਟਰ ਦੀ ਵਾਈਫ ਗੰਦਾਰੀ ਸੀਗੀ, ਗੰਦਾਰੀ ਗੰਦਾਰ ਜਿਹੜਾ ਕਿ ਹੁਣ ਅਫਗਾਨਿਸਤਾਨ ਦੇ ਵਿੱਚ ਹੈ, ਉੱਥੋਂ ਦੀ ਰਾਜਕੁਮਾਰੀ ਸੀਗੀ ਤੇ ਸੁਬਾਲਾ ਉਹਨਾਂ ਦਾ ਫਾਦਰ ਸੀ, ਉਹਦੇ ਵੀ 100 ਪੁੱਤ ਸੀ ਤੇ ਗੰਦਾਰੀ ਭੈਣ ਸੀਗੀ, ਬਹੁਤ ਕਹਿੰਦੇ ਬਿਊਟੀਫੁਲ ਸੀ, ਪ੍ਰਿੰਸੈਸ ਸੀਗੀ। ਤੇ ਪਿਤਾਮਾ ਨੇ ਇੱਕ ਪ੍ਰਪੋਜ਼ਲ ਦਿੱਤੀ ਕਿ ਗੰਦਾਰੀ ਦਾ ਵਿਆਹ ਧ੍ਰਿਤਰਾਸ਼ਟਰ ਨਾਲ ਕਰ ਦਿਓ, ਕਿਉਂਕਿ ਇਹ ਬਹੁਤ ਵੱਡਾ ਹਸਤਨਾਪੁਰ ਦਾ ਰਾਜ ਸੀਗਾ ਤੇ ਉਹ ਛੋਟਾ ਜਿਹਾ ਰਾਜ ਸੀਗਾ, ਤੇ ਨਾਲੇ ਵੈਸੇ ਹੀ ਪਤਾ ਸੀ ਉਹ ਜ਼ਬਰਦਸਤੀ ਕਰੂਗਾ। ਸੋ ਉਹਦੇ ਜਿਹੜੇ ਗੰਦਾਰੀ ਦੇ ਫਾਦਰ ਨੇ ਯੈਸ ਕਰਤੀ, ਗੰਦਾਰੀ ਨੇ ਵੀ ਯੈਸ ਕਰਤੀ ਕਿ ਅਸੀਂ ਧ੍ਰਿਤਰਾਸ਼ਟਰ ਨਾਲ ਇਹਦੀ ਸ਼ਾਦੀ ਕਰ ਦੇਣੀ ਹੈ। ਜਿਹੜਾ ਸ਼ਕੁਨੀ ਸੀਗਾ ਉਹਦਾ ਆਪਣੀ ਭੈਣ ਨਾਲ ਪਿਆਰ ਸੀ, ਉਹਨੂੰ ਬੜਾ ਗੁੱਸਾ ਸੀ ਦਿਲ ਦੇ ਵਿੱਚ ਕਿ ਮੇਰੀ ਭੈਣ ਕਿਸੇ ਅੰਨੇ ਨਾਲ ਸ਼ਾਦੀ ਕਰਾਊਗੀ। ਉਹ ਜਿਹੜੀ ਹੈਗੀ ਇਸ ਕਰਕੇ ਉਹਦਾ ਗੁੱਸਾ ਉਹਦੇ ਚੜਿਆ ਰਹਿੰਦਾ ਸੀ। ਪਰ ਸੋਚਣ ਵਾਲੀ ਗੱਲ ਹੈ, ਗੰਦਾਰੀ ਨੂੰ ਜਦੋਂ ਉਹਦੇ ਫਾਦਰ ਨੇ ਜੋਤਿਸ਼ੀ ਐਸਟ੍ਰੋਲੋਜਰ ਨੂੰ ਦਿਖਾਇਆ ਕਿ ਇਹਦੀ ਜਨਮ ਕੁੰਡਲੀ ਦੇਖ, ਤੇ ਉਹਨਾਂ ਨੇ ਦੱਸਿਆ ਵੀ ਇਹਦੇ ਪਹਿਲੇ ਪਤੀ ਦੀ ਡੈਥ ਹੋ ਜੂਗੀ ਰਾਈਟ ਵੇ। ਸੋ ਉਹਨਾਂ ਨੂੰ ਫਿਕਰ ਹੋ ਗਿਆ ਕਿ ਧ੍ਰਿਤਰਾਸ਼ਟਰ ਦੀ ਰਾਜੇ ਦੀ ਡੈਥ ਹੋ ਜੂਗੀ। ਉਹਨਾਂ ਨੇ ਇਹਦਾ ਇੱਕ ਸਬਸਟੀਚਿਊਟ ਲੱਭਿਆ। ਸਬਸਟੀਚਿਊਟ ਕੀ ਲੱਭਿਆ? ਕਿ ਗੰਦਾਰੀ ਦੀ ਇੱਕ ਬੱਕਰੇ ਨਾਲ ਸ਼ਾਦੀ ਕਰਾ ਕੇ ਉਹਨੂੰ ਬੱਕਰੇ ਨੂੰ ਮਾਰਤਾ ਵੀ ਇਹ ਵਿਧਵਾ ਹੋ ਗਈ। ਗੱਲ ਤਾਂ ਇਹ ਸੀਗੀ। ਪਰ ਜਦੋਂ ਧ੍ਰਿਤਰਾਸ਼ਟਰ ਨੂੰ ਕੁਝ ਸਾਲਾਂ ਬਾਅਦ ਪਤਾ ਲੱਗਿਆ ਕਿ ਗੰਦਾਰੀ ਦੀ ਤਾਂ ਪਹਿਲਾਂ ਕੋਈ ਸ਼ਾਦੀ ਹੋਈ ਸੀ, ਐਂ ਤਾਂ ਨਹੀਂ ਪਤਾ ਬੱਕਰੇ ਨਾਲ ਹੋਈ ਹੈ, ਕਿਉਂਕਿ ਕੰਨਾਂ ਦਾ ਕੱਚਾ ਸੀਗਾ, ਉਹਨੇ ਕਿਹਾ ਵੀ ਸ਼ਾਦੀ ਹੋਈ ਹੈ, ਮੇਰੇ ਨਾਲ ਝੂਠ ਬੋਲਿਆ, ਤੇ ਉਹਨੇ ਚੱਕ ਕੇ ਹਮਲਾ ਕਰਤਾ ਗੰਦਾਰ ਤੇ ਗੰਦਾਰ ਦਾ ਜਿਹੜਾ ਰਾਜਾ ਸੀ ਜਾਂ ਗੰਦਾਰੀ ਦਾ ਜਿਹੜਾ ਫਾਦਰ ਸੀ, ਤੇ ਨਾਲੇ ਜਿੰਨੇ ਉਹਦੇ ਪੁੱਤਰ ਸੀ ਸਾਰਿਆਂ ਨੂੰ ਫੜ ਕੇ ਜੇਲ੍ਹ 'ਚ ਬੰਦ ਕਰਤਾ। ਤਸ਼ੱਦਦ ਇਹ ਕੀਤਾ ਕਿ ਇਹਨਾਂ ਨੂੰ ਤੜਫਾ ਤੜਫਾ ਕੇ ਮਾਰਨਾ, ਵਿੱਚ ਹੀ ਸ਼ੱਕ ਨਹੀਂ ਸੀਗਾ, ਜੇਲ੍ਹ 'ਚ ਤੜਫਾ ਕੇ ਕੀ ਮਾਰਨਾ। ਉਹਨੇ ਕੀ ਫਾਰਮੂਲਾ ਅਡੋਪਟ ਕੀਤਾ ਵੀ ਜਿਹੜੇ 100-101 ਬੰਦਾ ਸੀਗਾ ਤੇ ਉਹ 101 ਬੰਦਿਆਂ ਨੂੰ ਜਿਹੜਾ ਖਾਣਾ ਦਿੱਤਾ ਜਾਂਦਾ ਸਿਰਫ ਇੱਕ ਬੰਦੇ ਦਾ ਦਿੱਤਾ ਜਾਂਦਾ ਸੀ। ਉਹਨਾਂ ਨੂੰ ਪਤਾ ਵੀ ਖਾਣਾ ਇੰਨਾ ਘੱਟ ਦਿਓ ਤਾਂ ਕਿ ਭੁੱਖੇ ਰਹਿ ਕੇ ਹੌਲੀ 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 ਤੜ ਤੜ ਕੇ ਮਰ ਜਾਣਗੇ। ਪਰ ਪਿਓ ਨੂੰ ਬੜਾ ਗੁੱਸਾ ਸੀ ਵੀ ਸਾਨੂੰ ਇਹ ਨਜਾਇਜ਼ ਆਪਣੀ ਤਾਕਤ ਦੀ ਵਰਤੋਂ ਕਰਕੇ ਸਾਨੂੰ ਜੇਲ੍ਹ ਛਿੱਟਿਆ। ਉਹਨਾਂ ਨੇ ਕੀ ਫੈਸਲਾ ਕੀਤਾ? ਫੈਸਲਾ ਇਹ ਹੋਇਆ ਕਿ ਆਪਾਂ ਜੇ ਜਿੰਨੇ ਵੀ ਹੈ ਨਾ ਦਾ ਇੱਕ ਮੁੱਠੀ ਜੇ ਚੌਲਾਂ ਦੀ ਦਿੰਦਾ ਤਾਂ ਇਹਦੇ 'ਚ ਆਪਾਂ ਇੱਕ ਚੌਲ ਦਾ ਦਾਣਾ ਖਾ ਲਓ, ਬਾਕੀ ਸਾਰੇ ਸ਼ਕਨੀ ਦਿਓ। ਸ਼ਕਨੀ ਇੰਟੈਲੀਜੈਂਟ ਸੀਗਾ, ਛੋਟਾ ਵੀ ਸੀ ਇੰਟੈਲੀਜੈਂਟ ਵੀ ਸਾਡੇ 'ਚੋਂ ਇੱਕ ਤਾਂ ਵੱਧ ਜੂਗਾ। ਸੋ ਇਸ ਤਰ੍ਹਾਂ ਕਰਕੇ ਸ਼ਕਨੀ ਨੂੰ ਪੂਰੀ ਖੁਰਾਕ ਮਿਲਦੀ ਰਹੀ ਅਤੇ ਉਹ ਹੌਲੀ ਹੌਲੀ ਮਰਦੇ ਗਏ ਅਤੇ ਅਖੀਰ ਦੇ ਵਿੱਚ ਜਿਹੜਾ ਗੰਦਾਰ ਦਾ ਰਾਜਾ ਸੀ ਉਹਨੇ ਧ੍ਰਿਤਰਾਸ਼ਟਰ ਨੂੰ ਰਿਕੁਐਸਟ ਕੀਤੀ ਵੀ ਸਾਡੇ ਇੰਨੇ ਬੰਦੇ ਮਰ ਰਹੇ ਨੇ, ਹੁਣ ਸਾਨੂੰ ਘੱਟੋ ਘੱਟ ਇੱਕ ਮੁੰਡੇ ਨੂੰ ਤਾਂ ਬਚਾ ਲਓ, ਇਹ ਜਾ ਕੇ ਆਪਣੇ ਗੰਦਾਰ ਦਾ ਰਾਜ ਪਾਠ ਸੰਭਾਲ ਲੂਗਾ। ਸੋ ਉਹਨੂੰ ਤਰਸ ਆ ਗਿਆ, ਉਹਨੇ ਸ਼ਕਨੀ ਨੂੰ ਜੇਲ੍ਹ 'ਚੋਂ ਕੱਢਤਾ। ਇੱਕ ਮਜ਼ੇਦਾਰ ਗੱਲ ਹੋਰ ਹੈ, ਸ਼ਕਨੀ ਲੰਗੜਾ ਸੀਗਾ, ਲੰਗ ਮਾਰ ਕੇ ਚੱਲਦਾ ਸੀਗਾ। ਉਹ ਕਿਉਂ ਸੀਗਾ? ਬਾਈ ਬਰਥ ਨਹੀਂ ਸੀਗਾ, ਬਾਈ ਬਰਥ ਬੜਾ ਸੁੰਦਰ ਸੀਗਾ, ਉਹ ਇੰਟੈਲੀਜੈਂਟ ਸੀਗਾ, ਲੰਗੜਾ ਵੀ ਨਹੀਂ ਸੀਗਾ। ਲੰਗੜਾ ਉਹ ਤਾਂ ਹੋਇਆ ਕਿਉਂਕਿ ਜੇਲ੍ਹ ਦੇ ਵਿੱਚ ਜਦੋਂ ਉਹਦੇ ਫਾਦਰ ਅਤੇ ਭਰਾਵਾਂ ਨੇ ਸੋਚਿਆ ਵੀ ਸ਼ਕਨੀ ਨੂੰ ਹੁਣ ਆਪਾਂ ਬਾਹਰ ਭੇਜਣਾ ਮਾਫ਼ੀ ਮੰਗ ਕੇ, ਵੀ ਇਹ ਕਿਤੇ ਬਦਲਾ ਲੈਣਾ ਨਾ ਭੁੱਲ ਜੇ। ਸੋ ਉਹਨਾਂ ਨੇ ਜੇਲ੍ਹ ਦੇ ਵਿੱਚ ਹੀ ਇਹਦੇ ਡਾਂਗਾ ਮਾਰ ਕੇ ਇਹਦੀ ਲੱਤ ਤੋੜਤੀ ਤਾਂ ਕਿ ਵੀ ਜਦੋਂ ਇਹ ਲੰਗੜਾ ਚੱਲੂਗਾ ਤਾਂ ਇਹਨੂੰ ਯਾਦ ਹੋਊਗਾ ਕਿ ਮੈਂ ਆਪਣੇ ਪਿਓ ਨਾਲ ਵਾਅਦਾ ਕੀਤਾ ਅਤੇ ਮੈਂ ਧ੍ਰਿਤਰਾਸ਼ਟਰ ਦਾ ਕੁੱਲ ਜਾਂ ਕੌਰਵਾਂ ਦੀ ਕੁੱਲ ਹੀ ਨਾਸ਼ ਕਰ ਦੇਣੀ ਹੈ। ਸੋ ਇਸ ਕਰਕੇ ਜਿਹੜਾ ਸੀ ਸ਼ਕਨੀ ਸੀਗਾ ਉਹ ਇਹੋ ਜਿਹੀਆਂ ਸਕੀਮਾਂ ਬਣਾਉਂਦਾ ਰਹਿੰਦਾ ਸੀ, ਕਿਉਂਕਿ ਉਹਨੂੰ ਪਤਾ ਸੀਗਾ ਵੀ ਜਿਹੜਾ ਦੁਰਯੋਧਨ ਹੈ ਉਹ ਮੂਰਖ ਹੈ, ਉਹ ਚੱਕ ਚ ਆ ਜਾਂਦਾ ਕੱਚੀ ਗੱਲ ਚ, ਉਹ ਪੁੱਠੀਆਂ ਗੱਲਾਂ ਉਹਨੂੰ ਛੇਤੀ ਜਾਗਦੀਆਂ। ਇਸ ਕਰਕੇ ਉਹ ਕੀ ਕਰਦਾ ਸੀਗਾ ਕਿ ਉਹਨੂੰ ਕੋਈ ਨਾ ਕੋਈ ਪੁੱਠੀ ਸਿੱਧੀ ਗੱਲ ਜਿਹੜੀ ਆ ਉਹਨੂੰ ਸਿਖਾਉਂਦਾ ਰਹਿੰਦਾ ਸੀਗਾ। ਉਹ ਇਸ ਕਰਕੇ ਹੋਇਆ ਕੀ ਕਿ ਉਹਨੇ ਪੁੱਠੀਆਂ ਸਕੀਮਾਂ ਬਣਾਈਆਂ ਸਾਰੀਆਂ। ਇਹੋ ਜਿਹੇ ਹੁੰਦੇ ਨੇ ਨਾ ਬੰਦੇ, ਦੇਖੋ ਜਦੋਂ ਇੰਦਰਪ੍ਰਸਥ ਉਹਨਾਂ ਨੇ ਕਾਮਯਾਬ ਕਰ ਲਿਆ, ਇਹਨੇ ਸ਼ਕਨੀ ਨੇ ਕਿਹਾ ਨਹੀਂ ਇਹ ਤਾਂ ਤੇਰਾ ਰਾਜਾ, ਤੇਰਾ ਹੱਕ ਬਣਦਾ, ਤੇਰਾ ਪਿਓ ਰਾਜਾ, ਇਹਨੂੰ ਤਾਂ ਐਵੇਂ ਬਣਾਤਾ ਤੇਰੇ ਪਿਓ ਨੇ। ਸੋ ਉਹਨਾਂ ਨੇ ਜੂਆ ਖੇਡਣ ਦੇ ਲਈ ਇਹਨਾਂ ਨੂੰ ਇਨਵਾਈਟ ਕਰ ਲਿਆ। ਜੂਏ ਦੀ ਇੱਕ ਬਹੁਤ ਵੱਡੀ ਇੰਟਰਸਟਿੰਗ ਸਟੋਰੀ ਹੈ। ਸ਼ਕਨੀ ਜਿਹੜਾ ਜੂਏ ਸੀਗਾ ਉਹ ਮੈਨੂੰ ਹੁਣ ਪਤਾ ਨਹੀਂ ਹੁਣ ਕੀ ਕਹਿੰਦੇ, ਚੌਸਰ ਕਹਿੰਦੇ ਨੇ, ਚਾਰ ਪੱਤੇ ਜਾ ਕੇ ਡੀਟਾ ਜਿਹਾ ਛਿੜਦੇ, ਜਿਹੜਾ ਨੰਬਰ ਆ ਜਾਵੇ ਉਹਦੇ ਹੋ ਜਾਂਦੇ ਨੇ। ਅਤੇ ਸ਼ਕਨੀ ਉਹਨਾਂ ਦੇ ਵਿੱਚ ਹੇਰਾਫੇਰੀ 'ਚ ਐਕਸਪਾਇਰਡ ਸੀ। ਉਹ ਵੀ ਇਸ ਕਰਕੇ ਹਿਸਟਰੀ 'ਚ ਆਉਂਦਾ ਕਿ ਸ਼ਕਨੀ ਦਾ ਜਿਹੜਾ ਫਾਦਰ ਸੀਗਾ ਉਹਨੇ ਮਰਨ ਲੱਗੇ ਕਿਹਾ ਕਿ ਜਿਹੜੀ ਮੇਰੀ ਰੀੜ ਦੀ ਹੱਡੀ ਹੈ ਨਾ ਇਹਦਾ ਕੱਢ ਕੇ ਤੂੰ ਉਹ ਜਿਹੜਾ ਫੈਂਕਣ ਵਾਲੇ ਹੁੰਦੇ ਨੇ, ਮੈਨੂੰ ਹੁਣ ਨਾਂ ਭੁੱਲ ਗਿਆ ਵੀ ਉਹ ਤੂੰ ਬਣਾ ਲਈ, ਉਹਦੇ ਉਹਨੇ ਜਿਹੜੇ ਬਣਾਏ ਉਹ ਚੌਸਰ ਜੀ ਸਿੱਟਣ ਵਾਲੀ, ਤੇ ਉਹ ਇੰਨਾ ਕੰਟਰੋਲ ਕਰਦਾ ਸੀ ਵੀ ਜਿਹੜਾ ਨੰਬਰ ਚਾਹੁੰਦਾ ਸੀ ਉਹੀ ਆ ਜਾਂਦਾ ਸੀ। ਜਦੋਂ ਕਹਿੰਦੇ ਜਿਹੜਾ ਧ੍ਰਿਤਰਾਸ਼ਟਰ ਨੇ, ਧ੍ਰਿਤਰਾਸ਼ਟਰ ਦੀ ਗੱਲ ਮੋੜਦੇ ਨਹੀਂ ਸੀ, ਯੁਧਿਸ਼ਠਿਰ ਵੀ ਮੇਰਾ ਪਿਓ ਹੈ, ਹੈ ਤਾਂ ਨਹੀਂ ਸੀਗਾ ਪਰ ਪਿਓ ਹੈ, ਪਿਓ ਦੇ ਸਮਾਨ ਇੱਜ਼ਤ ਮਾਨ ਕਰਦੇ ਸੀਗੇ। ਸੋ ਉਹਨੇ ਕਿਹਾ ਵੀ ਆ ਕੇ ਤੁਸੀਂ ਜੂਆ ਖੇਡ ਲਓ, ਕੋਈ ਨਹੀਂ ਆ ਜਾਓ। ਜੂਆ ਖੇਡਿਆ ਤਾਂ ਉੱਥੇ ਸ਼ਕਨੀ ਨੇ ਪਾਸੇ ਪਾ ਕੇ, ਜੂਏ ਦੇ ਵਿੱਚ ਪੰਜੇ ਭਰਾ ਹਾਰ ਗਏ, ਇੰਦਰਪ੍ਰਸਥ ਵੀ ਹਾਰ ਗਏ, ਇੱਥੋਂ ਤੱਕ ਕਿ ਉਹਨਾਂ ਦੀ ਜਿਹੜੀ ਪੰਜਾਂ ਦੀ ਵਾਈਫ ਸੀਗੀ ਦਰੋਪਦੀ ਉਹ ਵੀ ਹਾਰ ਗਈ। ਜਦੋਂ ਹਾਰ ਗਈ ਦਰੋਪਦੀ ਤਾਂ ਉਹਨਾਂ ਨੇ ਕੀ ਕੀਤਾ ਕਿ ਦਰੋਪਦੀ ਨੂੰ ਜ਼ਬਰਦਸਤੀ ਖਿੱਚ ਕੇ ਉਹਨੂੰ ਨੰਗਾ ਕੀਤਾ। ਇੱਥੋਂ ਤੱਕ ਵੀ ਦੁਰਯੋਧਨ ਨੇ ਕਿਹਾ ਕਿ ਇਹਨੂੰ ਮੇਰੀ ਜੰਗਾਂ ਦੇ ਉੱਤੇ ਬਿਠਾਓ। ਜਿਹੜਾ ਕਰਨ ਸੀਗਾ ਉਹਨੇ ਕਿਹਾ ਇਹ ਤਾਂ ਵੈਸ਼ਿਆ ਹੈ। ਸੋ ਇਸ ਕਰਕੇ ਭਰੇ ਦਰਬਾਰ ਦੇ ਵਿੱਚ ਉਹਨੇ ਬੜੀਆਂ ਮਿੰਨਤਾਂ ਕੀਤੀਆਂ, ਧ੍ਰਿਤਰਾਸ਼ਟਰ ਦੀਆਂ ਵੀ, ਦਰੋਣਾਚਾਰੇ ਗੁਰੂ ਦੀਆਂ ਵੀ, ਭੀਸ਼ਮ ਪਿਤਾਵਾਂ ਦੀਆਂ ਵੀ, ਕਿਰਪਾਲੂ ਦੀਆਂ ਵੀ, ਕਿ ਦੇਖੋ ਮੇਰੇ ਨਾਲ ਤੁਹਾਡੀ ਮੈਂ ਬਹੂ ਹਾਂ, ਇਹਦੀ ਮੇਰੀ ਇੱਜ਼ਤ ਲਾਹੀ ਆ ਰਹੀ ਹੈ। ਅਤੇ ਉਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ, ਸਭ ਨੇ ਨੀਵੀਂ ਪਾ ਲਈ ਅਤੇ ਉਹਦੀ ਸਾੜੀ ਲਾਉਣ ਲੱਗੇ। ਅਤੇ ਅਖੀਰ ਦੇ ਵਿੱਚ ਜਦੋਂ ਉਹਨੇ ਕ੍ਰਿਸ਼ਨ ਭਗਵਾਨ ਨੂੰ ਯਾਦ ਕੀਤਾ ਤਾਂ ਉਸ ਵੇਲੇ ਕ੍ਰਿਸ਼ਨ ਪਰਮਾਤਮਾ ਭਗਵਾਨ ਪ੍ਰਗਟ ਹੋ ਕੇ ਉਹਨਾਂ ਨੇ ਐਸੀ ਸ਼ਕਤੀ ਦਿੱਤੀ ਕਿ ਜਿਹੜਾ ਦੁਸ਼ਾਸਨ ਸੀਗਾ ਦੁਰਯੋਧਨ ਦਾ ਛੋਟਾ ਭਰਾ, ਉਹ ਸਾੜੀ ਖਿੱਚਦਾ ਗਿਆ, ਅਖੀਰ 'ਚੋਂ ਬੇਹੋਸ਼ ਹੋ ਕੇ ਡਿੱਗਿਆ। ਨੰਗੀ ਤਾਂ ਨਹੀਂ ਉਹਨੂੰ ਹੋਣ ਦਿੱਤੀ ਕਿਉਂਕਿ ਪਰਮਾਤਮਾ ਦਾ ਹੱਥ ਸੀਗਾ, ਪਰ ਬੇਇੱਜ਼ਤੀ ਪੂਰੀ ਹੋਈ। ਸੋ ਉਹਦੇ ਕਰਕੇ ਇਹਨਾਂ ਦੀ ਨਫ਼ਰਤ ਵੱਧ ਗਈ, ਲੜਾਈ ਦੇ ਅਸਾਰ ਜ਼ਿਆਦਾ ਵਧੀ ਗਏ, ਇੱਥੋਂ ਤੱਕ ਕਿ ਅਖੀਰ 'ਚ ਖੁਦ ਕ੍ਰਿਸ਼ਨ ਭਗਵਾਨ ਚੱਲ ਕੇ ਆਪ ਗਏ ਕਿ ਚਲੋ ਸਾਰੀ ਗੱਲ ਛੱਡੋ, ਲੜਾਈ 'ਚ ਕੋਈ ਫਾਇਦਾ ਨਹੀਂ, ਸਾਰੀ ਜ਼ਿੰਦਗੀ ਸਾਰੇ ਲੋਕ ਮਾਰੇ ਜਾਣਗੇ, ਤੁਸੀਂ ਐਂ ਕਰੋ ਇੰਦਰਪ੍ਰਸਥ ਛੱਡੋ, ਸਿਰਫ 5 ਪਿੰਡ ਦੇ ਦਿਓ। ਉਹ ਦੁਰਯੋਧਨ ਸੀ ਮੂਰਖ, ਉਹ ਕਹਿੰਦਾ 5 ਪਿੰਡ, ਮੈਂ ਤਾਂ 1 ਇੰਚ ਨਹੀਂ ਜਗ੍ਹਾ ਦਿੰਦਾ। ਬਸ ਇਹੀ ਕਾਰਨ ਸੀ ਉਹਦੀ ਆਕੜ ਕਰਕੇ ਕਿ ਉਹਦੇ ਕਰਕੇ ਫਿਰ ਯੁੱਧ ਜਿਹੜਾ ਹੈਗਾ ਉਹ ਸਟਾਰਟ ਹੋ ਗਿਆ। ਉੱਥੇ ਫਿਰ ਦੋਨੇ ਫੌਜਾਂ ਉੱਥੇ ਪਹੁੰਚ ਗਈਆਂ, ਯੁੱਧ ਜਿਹੜਾ 18 ਦਿਨ ਚੱਲਿਆ, ਉੱਥੇ ਲੱਖਾਂ ਕਰੋੜਾਂ ਜਿਹੜੇ ਬੰਦੇ ਸੀਗੇ ਉੱਥੇ ਹੋਏ, ਅਤੇ ਇੱਕ ਪਾਸੇ ਕੌਰਵਾਂ ਦੀ ਫੌਜ ਸੀਗੀ ਅਤੇ ਇੱਕ ਪਾਸੇ ਜਿਹੜਾ ਸੀਗਾ ਉਹ ਪਾਂਡਵਾਂ ਦੀ ਫੌਜ ਸੀਗੀ। ਜਦੋਂ ਉਹਨੇ ਦੇਖਿਆ ਅਰਜਨ ਨੇ ਕਿ ਵੀ ਪਾਂਡਵ ਜਿਹੜੇ ਕੌਰਵ ਨੇ ਉਹ ਮੇਰੇ ਆਪਣੇ ਨੇ, ਇਹਨਾਂ ਦੇ ਅਗੇਂਸਟ ਮੈਂ ਲੜਾਈ ਲੜੂੰਗਾ, ਤਾਂ ਉਹਨੇ ਆਪਣੇ ਹਥਿਆਰ ਥੱਲੇ ਕ੍ਰਿਸ਼ਨ ਭਗਵਾਨ ਦੇ ਚਰਨਾਂ 'ਚ ਰੱਖਤੇ ਅਤੇ ਉਹਨੂੰ ਕਿਹਾ ਵੀ ਕੇਸ਼ਵ, ਉਹ ਅਕਸਰ ਜਿਹੜਾ ਸੀਗਾ ਅਰਜਨ ਨੂੰ ਕੇਸ਼ਵ ਕਹਿੰਦਾ, ਕੇਸ਼ਵ ਨਾਲ ਕਿਸਮਤ ਲਿਖਣ ਵਾਲਾ ਪਰਮਾਤਮਾ ਕਹਿ ਲਓ, ਉਹ ਹਮੇਸ਼ਾ ਕ੍ਰਿਸ਼ਨ ਭਗਵਾਨ ਨੂੰ ਕੇਸ਼ਵ ਕਹਿੰਦਾ ਹੁੰਦਾ ਸੀ। ਕਹਿੰਦਾ ਕੇਸ਼ਵ ਵੀ ਮੈਂ ਤਾਂ ਬੜਾ ਡਬਲ ਮਾਈਂਡਡ ਹਾਂ, ਮੈਂ ਨਹੀਂ ਆਪਣੇ ਭਰਾਵਾਂ ਦੇ ਖਿਲਾਫ ਜੰਗ ਕਰ ਸਕਦਾ, ਇਹੋ ਜਿਹੀ ਯੁੱਧ ਕਰਕੇ ਲੋਕਾਂ ਨੂੰ ਮਾਰਨ ਦਾ, ਰਿਸ਼ਤੇਦਾਰਾਂ ਨੂੰ ਮਾਰਨ ਦਾ ਕੀ ਫਾਇਦਾ, ਇਹਦੇ ਨਾਲ ਚੰਗਾ ਕਿ ਮੈਂ ਸੰਨਿਆਸ ਲੈ ਕੇ ਭਿਕਸ਼ਾ ਮੰਗ ਕੇ ਜੰਗਲਾਂ ਚਲੇ ਜਾ, ਮੈਨੂੰ ਇਹੋ ਜਿਹੇ ਰਾਜਭਾਗ ਦੀ ਕੋਈ ਲੋੜ ਨਹੀਂ ਹੈ। ਸੋ ਉਸ ਵੇਲੇ ਜਿਹੜਾ ਹੈਗਾ ਉਹ ਕ੍ਰਿਸ਼ਨ ਭਗਵਾਨ ਨੇ ਉਸ ਨੂੰ ਸਮਝਾਇਆ ਕਿ ਪਾਰਥ, ਪਾਰਥ ਦਾ ਮਤਲਬ ਹੁੰਦਾ ਪਿਆਰੇ ਮਿੱਤਰ, ਤੇਰਾ ਫਰਜ਼ ਹੈ ਕਿ ਜਿਹੜਾ ਇਨਜਸਟਿਸ ਹੋਇਆ ਨਾ ਉਹਨੂੰ ਖਤਮ ਕਰਨਾ, ਤੂੰ ਕਿਸੇ ਨੂੰ ਮਾਰ ਨਹੀਂ ਸਕਦਾ ਕਿਉਂਕਿ ਮੌਤ ਤਾਂ ਕੇਵਲ ਸਰੀਰ ਦੀ ਹੁੰਦੀ ਹੈ, ਜਿਹੜੀ ਸੋਲ ਹੈ ਉਹ ਤਾਂ ਅਮਰ ਹੈ, ਉਹ ਤਾਂ ਇਮੋਰਟਲ ਹੈ। ਇਹ ਜਿਹੜੀ ਸੋਲ ਹੈ ਜਾਂ ਸਾਡੀ ਆਤਮਾ ਹੈ, ਇਹ ਸਰੀਰ ਦੇ ਇੱਕ ਸਰੀਰ 'ਚੋਂ ਨਿਕਲ ਕੇ ਦੂਸਰੇ ਸਰੀਰ ਦੇ ਵਿੱਚ ਚਲੀ ਜਾਂਦੀ ਹੈ, ਇਹਨੂੰ ਨਾ ਤਾਂ ਅੱਗ ਜਲਾ ਸਕਦੀ ਹੈ, ਨਾ ਹਵਾ ਉਡਾ ਸਕਦੀ ਹੈ, ਨਾ ਪਾਣੀ ਗਿੱਲਾ ਕਰ ਸਕਦੀ ਹੈ। ਸੋਲ ਦਾ ਕੰਮ ਤਾਂ ਸਿਰਫ ਇਹ ਹੈ, ਜਿਸ ਤਰ੍ਹਾਂ ਅਸੀਂ ਰੋਜ਼ਾਨਾ ਆਪਣੇ ਜਿਹੜੇ ਕੱਪੜੇ ਨੇ ਇੱਕ ਸਰੀਰ ਤੋਂ ਇੱਕ ਆਪਣੇ ਸਰੀਰ ਤੋਂ ਲਾਹ ਕੇ ਦੂਜੇ, ਅੱਜ ਮੈਂ ਚਿੱਟੇ ਪਾਏ ਨੇ ਕੱਲ੍ਹ ਨੂੰ ਕਾਲੇ ਪਾ ਲੂੰਗਾ, ਇਸੇ ਤਰ੍ਹਾਂ ਜਿਹੜੀ ਆਤਮਾ, ਜਿਹੜੀ ਸੋਲ ਹੈ, ਜਿਹੜੀ ਰੂਹ ਹੈ, ਉਹ ਇੱਕ ਸਰੀਰ ਨੂੰ ਛੱਡ ਕੇ ਦੂਜੀ ਸਰੀਰ ਦੇ ਵਿੱਚ ਚਲੀ ਜਾਂਦੀ ਹੈ। ਸੋ ਇਸ ਕਰਕੇ ਤੂੰ ਆਤਮਾ ਦਾ ਤਾਂ ਕੋਈ ਨੁਕਸਾਨ ਨਹੀਂ ਕਰ ਸਕਦਾ ਅਤੇ ਸਰੀਰ ਦੀ ਕੋਈ ਵੈਲਿਊ ਨਹੀਂ, ਸਰੀਰ ਨੇ ਤਾਂ ਇੱਕ ਨਾ ਇੱਕ ਦਿਨ ਜ਼ਰੂਰ ਮਰਨਾ। ਸੋ ਇਸ ਕਰਕੇ ਜਿਹੜਾ ਬੰਦਾ ਇਨਜਸਟਿਸ ਕਰਦਾ, ਤੇਰਾ ਫਰਜ਼ ਬਣਦਾ ਕਿ ਜਿਹੜੀ ਰੋਂਗ ਚੀਜ਼ ਆ ਉਹਦੇ ਲਈ ਤੂੰ ਸਟੈਂਡ ਕਰ। ਗੀਤਾ ਦੇ ਵਿੱਚ ਇਹ ਉਪਦੇਸ਼ ਦਿੱਤਾ ਗਿਆ ਕ੍ਰਿਸ਼ਨ ਵੱਲੋਂ ਕਿ ਈਵਨ ਜੇ ਤੁਹਾਡੇ ਬਜ਼ੁਰਗ ਵੀ ਹੋਣ, ਤੁਹਾਡੇ ਵੱਡੇ ਵੀ ਹੋਣ, ਜੇ ਤੁਹਾਡੇ ਨਾਲ ਨਜਾਇਜ਼ ਕਰਦੇ ਨੇ, ਇਨਜਸਟਿਸ ਕਰਦੇ ਨੇ, ਗਲਤ ਡਿਸੀਜਨ ਕਰਦੇ ਨੇ, ਤੁਸੀਂ ਉਸ ਦੇ ਡਿਸੀਜਨ ਦੇ ਅਗੇਂਸਟ ਥੋੜ੍ਹਾ ਜਿਹਾ ਸਟੈਂਡ ਲਓ। ਇਫ ਯੂ ਆਰ ਇਗਨੋਰਿੰਗ, ਜੇ ਤੁਸੀਂ ਇਗਨੋਰ ਕਰਦੇ ਹੋ ਕਿ ਮੇਰੇ ਫਾਦਰ ਨੇ ਕਹਿਤਾ, ਹੁਣ ਸਾਡਾ ਆਪਣਾ ਫਾਦਰ ਹੈ ਫਾਰ ਐਗਜ਼ਾਮਪਲ, ਉਹ ਕਹਿੰਦੇ ਚਲੇ ਜਾ, ਚੱਲ ਚੱਲੀਏ ਮੇਰੇ ਨਾਲ ਵੈਸ਼ਿਆ ਦੇ ਕੋਠੇ 'ਤੇ ਚੱਲਦੇ ਹਾਂ, ਪ੍ਰੋਸਟੀਟਿਊਸ਼ਨ ਚੱਲਦੇ ਹਾਂ, ਜੋ ਤੁਹਾਨੂੰ ਪਤਾ ਵੀ ਉਹ ਗਲਤ ਅੱਡਾ ਹੈ, ਅਤੇ ਤੁਸੀਂ ਆਪਣੇ ਫਾਦਰ ਨੂੰ ਵੀ ਕਹੋ ਵੀ ਨਹੀਂ ਇਹ ਗਲਤ ਥਾਂ ਹੈ, ਮੈਂ ਤਾਂ ਨਹੀਂ ਜਾਣਾ, ਤਾਂ ਉਹ ਜਦੋਂ ਤੁਸੀਂ ਨਾ ਕਰੋਗੇ ਤਾਂ ਫਾਦਰ ਤੁਹਾਨੂੰ ਹੋਰ ਗਲਤ ਕੰਮ ਕਰਨ ਤੋਂ ਰੋਕੂਗਾ। ਜੇ ਕਹੋਗੇ ਹੁਣ ਫਾਦਰ ਨੇ ਕਿ ਚਲੋ ਚੱਲਦੇ ਹਾਂ ਵੈਸ਼ਿਆ ਦੇ ਘਰ, ਜਾਂ ਚੱਲੇ ਮੈਂ ਖਾਣੇ ਚੱਲਦੇ ਹਾਂ, ਉੱਥੇ ਜਾ ਕੇ ਸ਼ਰਾਬ ਪੀਂਦੇ ਹਾਂ, ਅਤੇ ਜੇ ਤੁਸੀਂ ਇਗਨੋਰ ਕਰੋਗੇ ਫਿਰ ਫਾਦਰ ਦੇ ਹੌਂਸਲੇ ਵੱਧ ਜਾਣਗੇ, ਹੋਰ ਅਤੇ ਹੋਰ ਗਲਤ ਗੱਲਾਂ ਕਰਨਗੇ। ਸੋ ਇਹੀ ਗੀਤਾ ਦੇ ਵਿੱਚ ਦੱਸਿਆ ਕਿ ਜੇ ਤੁਹਾਨੂੰ ਕੋਈ ਤੁਹਾਡਾ ਕਰੋਸ ਬੰਦਾ ਵੀ ਗਲਤ ਕੰਮ ਕਰਦਾ, ਉਸ ਦਾ ਤੁਸੀਂ ਉਸ ਟਾਈਮ ਵਿਰੋਧ ਕਰੋ ਵਧੀਆ ਸ਼ਬਦਾਂ ਦੇ ਵਿੱਚ। ਜਦੋਂ ਤੁਸੀਂ ਇਗਨੋਰ ਕਰਦੇ ਹੋ ਫਿਰ ਤੁਹਾਡੇ ਨਾਲ ਇਨਜਸਟਿਸ ਵਧੀ ਜਾਂਦੀ ਹੈ ਵਧੀ ਜਾਂਦੀ ਹੈ ਵਧੀ ਜਾਂਦੀ ਹੈ ਅਤੇ ਅਖੀਰ ਦੇ ਵਿੱਚ ਫਿਰ ਕੋਈ ਹੱਲ ਨਹੀਂ ਹੁੰਦਾ, ਫਿਰ ਲੜਾਈ ਝਗੜਾ ਹੀ ਹੁੰਦਾ। ਬਿਲਕੁਲ ਠੀਕ ਇਹੀ ਗੱਲ ਹੋਈ ਨਾ, ਦੇਖੋ ਹਸਤਨਾਪੁਰ ਨੂੰ ਉਹਨੇ ਚੱਕ ਕੇ ਖੰਡਰ ਪ੍ਰਸਥ ਦੇਤਾ, ਜਦੋਂ ਉਹਨਾਂ ਨੇ ਤਰੱਕੀ ਕੀਤੀ ਤਾਂ ਜੂਏ 'ਚ ਉਹਨਾਂ ਨੂੰ ਬਨਵਾਸ ਭੇਜਤਾ, ਈਵਨ ਲਕਸ਼ਰ ਗ੍ਰਹਿ ਦੇ ਵਿੱਚ ਉਹ ਰਹਿੰਦੇ ਸੀ ਉੱਥੇ ਰਾਤ ਨੂੰ ਅੱਗ ਲਾਤੀ, ਉਹ ਤਾਂ ਥੱਲੇ ਜ਼ਮੀਨ 'ਚ ਸੁਰੰਗ ਬਣ ਕੇ ਨਿਕਲ ਗਏ, ਉਹਨਾਂ ਨੂੰ ਭੇਜ ਆ ਗਿਆ CID ਬਿਦਰ ਨੇ ਦੇਤੀ ਸੀਗੀ। ਸੋ ਜਦੋਂ ਤੁਸੀਂ ਉਹਦੀ ਸਾੜੀ ਲਾਤੀ, ਕਿਸੇ ਨੂੰ ਵੈਸ਼ਿਆ ਕਹਿਦਾ ਕੁਛ ਕਰ, ਜਦੋਂ ਇਨਜਸਟਿਸ ਹੋਈ ਗਿਆ ਅਖੀਰ 'ਚ ਵੀ ਤਾਂ ਮਾਰੇ। ਸੋ ਇਸ ਕਰਕੇ ਯੁੱਧ ਨੂੰ ਜੇ ਟਾਲਾ ਜੇ ਪਹਿਲੇ ਦਿਨ ਹੀ ਰੋਕ ਦਿੰਦੇ ਤਾਂ ਸ਼ਾਇਦ ਯੁੱਧ ਟਲ ਸਕਦਾ ਸੀਗਾ। ਦੂਜੀ ਗੱਲ ਇਹ ਹੈ ਕਿ ਯੂ ਕੈਨ ਕਿਲ ਓਨਲੀ ਦਾ ਬੋਡੀਜ਼ ਬਿਕੋਜ਼ ਸੋਲ ਇਜ਼ ਇਮੋਰਟਲ ਐਟ ਦਾ ਟਾਈਮ ਆਫ ਡੈਥ ਅਵਰ ਸੋਲ ਇਜ਼ ਰੀਬੋਰਨ ਗੇਨ, ਉਹਦਾ ਫੇਰ ਜਨਮ ਹੋ ਜਾਂਦਾ। ਦੇਖੋ ਜੋ ਵੀ ਇਸ ਧਰਤੀ 'ਤੇ ਪੈਦਾ ਹੋਇਆ ਨਾ ਉਹਦਾ ਇੱਕ ਨਾ ਇੱਕ ਦਿਨ ਨਾਸ਼ ਜ਼ਰੂਰ ਹੋਣਾ। ਇਹ ਗੱਲ ਸਾਰੇ ਧਰਮ ਕਹਿੰਦੇ ਨੇ, ਜਦੋਂ ਮੈਂ ਵੱਖ ਵੱਖ ਧਰਮਾਂ ਦੀ ਲੈਣਾ, ਪਿੱਛੇ 2 ਵੀਕ ਪਹਿਲਾਂ ਮੈਂ ਕੁਰਾਨ ਨੂੰ ਆਪਾਂ ਟੀਚਿੰਗ ਪੜ੍ਹੀਆਂ ਸੀ ਇਸਲਾਮ ਦੀਆਂ, ਉਸ ਤੋਂ ਪਹਿਲਾਂ ਆਪਾਂ ਕ੍ਰਿਸਚੈਨਟੀ ਨੂੰ ਸਟੱਡੀ ਕੀਤਾ ਸੀਗਾ, ਅਤੇ ਉਹ ਬਿਲਕੁਲ ਸਾਰੇ ਧਰਮ ਇਹੀ ਗੱਲ ਕਹਿੰਦੇ ਨੇ ਕਿ ਅਸੀਂ ਇੱਕ ਨਾ ਇੱਕ ਦਿਨ ਜ਼ਰੂਰ ਮਰਨਾ। ਪਰ ਜਿਹੜਾ ਪਰਮਾਤਮਾ ਹੈ ਨਾ, ਜਿਹਨੇ ਕੁੱਲ ਕਾਇਨਾਤ ਨੂੰ ਪੈਦਾ ਕੀਤਾ, ਚਾਹੇ ਉਹ ਅੱਲਾ ਹੈ, ਚਾਹੇ ਉਹ ਖੁਦਾ ਹੈ, ਚਾਹੇ ਉਹ ਵਾਹਿਗੁਰੂ ਹੈ, ਚਾਹੇ ਉਹ ਪਰਮਾਤਮਾ, ਚਾਹੇ ਉਹ ਗੋਡ ਹੈ, ਉਹ ਆਪਣੇ ਆਪ ਪੈਦਾ ਹੋਇਆ, ਉਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ। ਬਾਕੀ ਦੁਨੀਆਂ ਦੇ ਵਿੱਚ ਕੁੱਲ ਕਾਇਨਾਤ ਦੇ ਵਿੱਚ ਹਰ ਚੀਜ਼ ਦਾ ਜਿਹੜਾ ਹੈਗਾ ਉਹਦਾ ਕੋਈ ਨਾ ਕੋਈ ਕਾਰਨ ਹੈ ਪੈਦਾ ਹੋਣ ਦਾ, ਪਰ ਪਰਮਾਤਮਾ ਦਾ ਨਹੀਂ। ਇੱਕ ਵਾਰ ਕੀ ਹੋਇਆ ਕਿ ਕਿਸੇ ਇਹ ਗੱਲ ਦਾ ਕੋਈ ਯਕੀਨ ਨਹੀਂ ਕਰਦਾ ਵੀ ਇਹ ਕਿਵੇਂ, ਜੇ ਸਾਰੇ ਇੱਕ ਤੋਂ ਦੂਜੇ ਨਾਲ ਪੈਦਾ ਹੁੰਦੇ ਨੇ, ਦੂਜੇ ਤੋਂ ਤੀਜੇ ਨਾਲ ਹੁੰਦੇ, ਪਰਮਾਤਮਾ ਆਪਣੇ ਆਪ ਹੀ ਕਿਵੇਂ ਪੈਦਾ ਹੋ ਗਿਆ? ਪਰਮਾਤਮਾ ਤੋਂ ਪਹਿਲਾਂ ਕੋਈ, ਆਪਾਂ ਕਹਿੰਦੇ ਕੋਈ ਵੀ ਨਹੀਂ ਸੀ, ਪਹਿਲਾਂ ਪਰਮਾਤਮਾ ਸੀ। ਇੱਕ ਰਾਜੇ ਨੇ ਕਿਸੇ ਮਹਾਂਪੁਰਸ਼ ਨੂੰ, ਕਿਸੇ ਫਕੀਰ ਨੂੰ ਇਹ ਕੁਐਸਚਨ ਕਰਤਾ ਕਿ ਜੀ ਮੈਨੂੰ ਇਹ ਗੱਲ ਸਮਝਾਓ, ਜਦੋਂ ਕਹਿੰਦੇ ਹੋ ਕਿ ਸਭ ਤੋਂ ਪਹਿਲਾਂ ਪਰਮਾਤਮਾ ਸੀ, ਪਰਮਾਤਮਾ ਤੋਂ ਪਹਿਲਾਂ ਕੌਣ ਸੀ? ਪਰਮਾਤਮਾ ਤੋਂ ਪਹਿਲਾਂ, ਅੱਲਾਹ ਤੋਂ ਪਹਿਲਾਂ, ਖੁਦਾ ਤੋਂ ਪਹਿਲਾਂ ਕੌਣ ਸੀ? ਮੈਂ ਨਹੀਂ ਮੰਨਦਾ ਵੀ ਖੁਦਾ ਤੋਂ ਪਹਿਲਾਂ ਵੀ ਕੋਈ ਨਹੀਂ ਹੋਊਗਾ, ਖੁਦਾ ਤੋਂ ਪਹਿਲਾਂ ਵੀ ਕੋਈ ਨਾ ਕੋਈ ਹੋਏਗਾ। ਸੋ ਉਸ ਫਕੀਰ ਨੇ, ਉਸ ਪਰਫੈਕਟ ਮਾਸਟਰ ਨੇ ਕੀ ਕੀਤਾ, ਉਹਨੂੰ ਕਹਿੰਦੇ ਰਾਜਨ, ਰਾਜੇ ਨੂੰ ਕਹਿੰਦੇ ਇੱਕ ਥਾਲੀ ਦੇ ਵਿੱਚ, ਇੱਕ ਪਲੇਟ ਦੇ ਵਿੱਚ ਤੂੰ ਮੈਨੂੰ ਮੋਤੀ ਲੈ ਕੇ ਆ। ਉਹ ਮੋਤੀ ਮੰਗਾ ਲਏ, ਉਹਨੇ ਰਾਜੇ ਨੇ ਤਾਂ ਸੋਚਿਆ ਵੀ ਸ਼ਾਇਦ ਇਹ ਮੋਤੀ ਲਾਲਚੀ ਆ, ਸ਼ਾਇਦ ਪੈਸੇ ਵੀ ਲੈਂਦਾ। ਜਦੋਂ ਮੋਤੀ ਥਾਲ ਦੇ ਵਿੱਚ ਆ ਗਏ ਤੇ ਉਹ ਫਕੀਰ ਕਹਿੰਦਾ ਉਹਨੂੰ, ਮੁਰਸ਼ਦ ਕਹਿੰਦਾ ਉਹਨੂੰ, ਕਮਲ ਮੁਰਸ਼ਦ ਸੀਗਾ, ਉਹ ਕਹਿੰਦਾ ਵੀ ਰਾਜਨ ਇਹ ਥਾਲੀ ਦੇ ਵਿੱਚ, ਇਹ ਪਲੇਟ ਦੇ ਵਿੱਚ ਕਿੰਨੇ ਮੋਤੀ ਨੇ ਗਿਣ ਕੇ ਤਾਂ ਦੱਸ ਮੈਨੂੰ। ਤੇ ਉਹ ਰਾਜੇ ਨੇ ਗਿਣਨਾ ਸ਼ੁਰੂ ਕਰਤਾ, 1, 2, 3, 4, 5, 6। ਉਹ ਕਾਮਲ ਮੁਰਸ਼ਦ ਕਹਿੰਦਾ ਨਹੀਂ 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 ਰਾਜਨ, ਤੂੰ ਗਲਤ ਗਿਣੇ ਹੈ। ਉਹ ਕਹਿੰਦਾ ਚਲੋ ਮੈਂ ਫੇਰ ਗਿਣ ਲੈਣਾ। ਉਹਨੇ ਫੇਰ ਇੱਕ ਮੋਤੀ ਚੱਕਿਆ, 1, 2, 3, 4, 5। ਕਾਮਲ ਮੁਰਸ਼ਦ ਕਹਿੰਦਾ ਨਹੀਂ 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 ਤੂੰ ਹਾਲੇ ਵੀ ਗਲਤ ਗਿਣਦਾ ਹੈ। ਉਹਨੇ ਫੇਰ ਗਿਣੇ ਸ਼ੁਰੂ ਕੀਤੇ ਤੀਜੀ ਵਾਰ, ਕਹਿੰਦਾ 1, 2, 3, 4। ਕਹਿੰਦਾ ਨਹੀਂ ਤੀਜੀ ਵਾਰ ਵੀ ਤੂੰ ਗਲਤ ਗਿਣੀ ਜਾਂਦਾ। ਉਹ ਕਹਿੰਦਾ ਚੰਗਾ। ਉਹਨੇ ਹੌਲੀ ਦੇ ਨੇ ਇੱਕ ਮੋਤੀ ਜਗ੍ਹਾ, ਕਹਿੰਦਾ 1, ਅਤੇ ਕਾਮਲ ਮੁਰਸ਼ਦ ਨੇ ਉਹਦੀ ਬਾਂਹ ਫੜ ਲਈ, ਕਹਿੰਦਾ 1, ਇਸ ਤੋਂ ਪਹਿਲਾਂ ਕੀ ਹੈ? ਕਹਿੰਦਾ ਇਸ ਤੋਂ ਪਹਿਲਾਂ ਤਾਂ ਕੁਛ ਵੀ ਨਹੀਂ। ਕਹਿੰਦਾ ਬਸ ਇਹੀ ਹੈ, ਜਿਵੇਂ ਮੋਤੀ 1 ਤੋਂ ਪਹਿਲਾਂ ਕੋਈ ਨਹੀਂ ਸੀ, ਇਸੇ ਤਰ੍ਹਾਂ ਹੀ ਜਿਹੜਾ ਖੁਦਾ ਅੱਲਾ ਵਾਹਿਗੁਰੂ ਪਰਮਾਤਮਾ ਹੈ ਨਾ, ਉਸ ਤੋਂ ਪਹਿਲਾਂ ਹੋਰ ਕੋਈ ਵੀ ਨਹੀਂ ਸੀਗਾ। ਸੋ ਇਸ ਕਰਕੇ ਉਹਨਾਂ ਨੇ ਇਹ ਗੱਲ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਪਰਮਾਤਮਾ ਜਿਹੜਾ ਹੈਗਾ ਉਹ ਇਸ ਦੁਨੀਆਂ ਦੇ ਵਿੱਚ ਹੈ, ਅਤੇ ਉਸੇ ਨੇ ਹੀ ਇਹ ਕੁੱਲ ਕਾਇਨਾਤ ਨੂੰ ਪੈਦਾ ਕੀਤਾ। ਹੁਣ ਸਾਡੀ ਜ਼ਿੰਦਗੀ ਦਾ ਮੇਨ ਪਰਪਸ ਕੀ ਹੈ? ਕ੍ਰਿਸ਼ਨ ਭਗਵਾਨ ਸਮਝਾਉਂਦੇ ਨੇ ਕਿ ਸਾਡੀ ਜ਼ਿੰਦਗੀ ਦਾ ਮੇਨ ਪਰਪਸ ਟੂ ਰਿਲੀਜ਼ ਫਰੋਮ ਦਾ ਸਾਈਕਲ ਆਫ ਬਰਥ ਐਂਡ ਡੈਥ, ਕਿ ਅਲਟੀਮੇਟ ਗੋਲ ਲਿਬਰੇਸ਼ਨ ਹੈ, ਮੋਕਸ਼ ਹੈ, ਮੁਕਤੀ ਹੈ, ਸਾਲਵੇਸ਼ਨ ਹੈ, ਟੂ ਮਰਜ ਵਿਦ ਦਾ ਲਾਰਡ, ਟੂ ਮਰਜ ਵਿਦ ਦਾ ਗੋਡ, ਪਰਮਾਤਮਾ ਦੇ ਨਾਲ ਮਿਲਾਪ ਕਰਨਾ ਹੈ। ਸੋ ਉਹ ਮਿਲਾਪ ਕਿਸ ਤਰ੍ਹਾਂ ਹੋਊਗਾ? ਭਗਵਦ ਗੀਤਾ ਨੇ ਡਿਫਰੈਂਟ ਢੰਗ ਨਾਲ ਦੱਸਿਆ ਕਿ ਜੇ ਤੁਸੀਂ, ਇਫ ਯੂ ਵਾਂਟ ਟੂ ਸੀ ਗੋਡ, ਇਫ ਯੂ ਗੋ ਫਸਟ ਯੂ ਹੈਵ ਟੂ ਗੋ ਵਿਦਇਨ। ਜਿਸ ਤਰ੍ਹਾਂ ਕਿ ਜੀਸਸ ਕ੍ਰਾਈਸਟ ਨੇ ਕਿਹਾ ਸੀ ਨਾ ਕਿ ਇਫ ਦਾਈ ਆਈ ਬੀ ਸਿੰਗਲ ਦਾਈ ਹੋਲ ਬਾਡੀ ਸ਼ੈਲ ਬੀ ਫੁੱਲ ਆਫ ਲਾਈਟ, ਕਿਉਂ ਭਟਕਦਾ ਫਿਰ ਰਿਹਾ ਤੂੰ ਐ ਤਲਾਸ਼ੇ ਯਾਰ ਮੇਂ, ਰਾਸਤਾ ਸ਼ਹਿਰ ਅੱਗ ਮੇਂ ਹੈ ਦਿਲਵਰ ਤੇ ਜਾਣੇ ਕੇ ਲੀਏ। ਸੋ ਇਹੀ ਗੱਲ ਹੈ, ਜਿਸ ਪਾਇਆ ਭੇਦ ਕਲੰਦਰ ਦਾ, ਰਾਹ ਖੋਜਿਆ ਆਪਣੇ ਅੰਦਰ ਦਾ, ਉਹ ਬਾਸੀ ਹੈ ਸੁਖਮੰਦਰ ਦਾ, ਜਿੱਥੇ ਚੜ੍ਹਦੀ ਹੈ ਨਾ ਲਹਿੰਦੀ ਹੈ। ਸੋ ਉਹ ਵੈਨ ਯੂ ਗੋ ਵਿਦਇਨ, ਅਤੇ ਉਹਦੇ ਲਈ ਜ਼ਰੂਰੀ ਹੈ ਕਿ ਯੂ ਵੈਨ ਇਫ ਯੂ ਗੋ ਫਾਰ ਏ ਹਜ ਟੇਕ ਏ ਹਾਜੀ ਵਿਦ ਯੂ, ਕਿ ਜੇ ਤੁਸੀਂ ਹੱਜ ਦੇ ਉੱਤੇ ਜਾਂਦੇ ਹੋ ਨਾ ਤੁਹਾਨੂੰ ਹਾਜੀ ਹੋਊਗਾ, ਫਿਰ ਤੁਹਾਨੂੰ ਈਜ਼ੀ ਸਮਝਾ ਦੇਣਗੇ ਮੱਕੇ ਮਦੀਨੇ ਕਿੱਥੇ ਕੰਕਰ ਮਾਰਨਾ, ਕਿੱਥੇ ਅਸੀਂ ਭੁੱਖੇ ਰਹਿਣਾ, ਕਿੱਥੇ ਅਸੀਂ ਚੱਲਣਾ, ਕਦੋਂ ਨਮਾਜ਼ ਪੜ੍ਹਨੀ ਹੈ, ਕਿੱਥੇ ਕੀ ਕਰਨਾ। ਇਸੇ ਤਰ੍ਹਾਂ ਹੀ ਜੇ ਤੁਸੀਂ ਪਰਮਾਤਮਾ ਨੂੰ ਮਿਲਣਾ ਤਾਂ ਤੁਹਾਨੂੰ ਕਿਸੇ ਕਾਮਲ ਮੁਰਸ਼ਦ ਦੀ ਜ਼ਰੂਰਤ ਹੈ, ਜਿਹੜੇ ਕਿ ਲਾਰਡ ਕ੍ਰਿਸ਼ਨ ਨੇ ਉੱਥੇ ਸੀਗੇ ਹੀ। ਸੋ ਇਸ ਕਰਕੇ ਲਾਰਡ ਕ੍ਰਿਸ਼ਨ ਸਮਝਾਉਂਦੇ ਨੇ ਕਿ ਜੇ ਪਰਮਾਤਮਾ ਨਾਲ ਮਿਲਾਪ ਕਰਨਾ ਹੈ ਜਾਂ ਤੂੰ ਮੁਕਤੀ ਪ੍ਰਾਪਤ ਕਰਨੀ ਹੈ, ਮੁਕਤੀ ਤਾਂ ਹੀ ਹੋਊਗੀ ਜਦੋਂ ਤੇਰਾ ਪਰਮਾਤਮਾ ਨਾਲ ਮਿਲਾਪ ਹੋਊਗਾ, ਅਤੇ ਮੁਕਤੀ ਪ੍ਰਾਪਤ ਤਾਂ ਹੋਊਗੀ ਤਿੰਨ ਤਰੀਕਿਆਂ ਨਾਲ। ਉਹਨੂੰ ਕਹਿੰਦੇ ਨੇ ਤਿੰਨ ਤਰੀਕੇ, ਇੱਕ ਕਹਿੰਦੇ ਨੇ ਗਿਆਨ ਯੋਗ ਪਾਥ ਆਫ ਨੌਲੇਜ, ਦੂਜਾ ਹੈਗਾ ਪਾਥ ਆਫ ਐਕਸ਼ਨ, ਜਿਹੜਾ ਆਪਾਂ ਗਾਣਾ ਲਾਇਆ ਸੀ ਕਰਮ ਕੀ ਏ ਜਾਂ ਫਲ ਕੀ ਇੱਛਾ ਨਾ ਕਰ ਇਨਸਾਨ ਨਿਸ਼ਕਾਮ ਕਰਮ, ਅਤੇ ਤੀਜਾ ਹੈਗਾ ਭਗਤੀ ਯੋਗ ਪਾਥ ਆਫ ਡਿਵੋਸ਼ਨ ਪਾਥ ਆਫ ਮੈਡੀਟੇਸ਼ਨ। ਸੋ ਇਹ ਜਿਹੜੇ ਤਿੰਨ ਤਰੀਕੇ ਨੇ, ਕਿਉਂਕਿ ਮੈਂ ਤੁਹਾਨੂੰ ਇਹ ਗੱਲ ਦੱਸ ਦਿੰਦਾ ਕਿ ਜਿਹੜੀ ਭਗਵਤ ਗੀਤਾ ਦੇ ਉੱਤੇ ਹੈ, ਮੈਂ 1970 ਦੇ ਵਿੱਚ ਰਿਸਰਚ ਕੀਤੀ ਸੀ ਭਗਵਤ ਗੀਤਾ ਦੇ ਉੱਤੇ ਜਦੋਂ ਕਿ ਮੈਂ PhD ਕਰ ਰਿਹਾ ਸੀ, ਮੇਰੀ ਲਿਖੀ ਵੀ ਹੈ, ਥੀਸਿਸ ਵੀ ਇਹਦੇ ਉੱਤੇ ਲਿਖਿਆ ਹੋਇਆ, ਪਰ ਉਹ ਬਹੁਤ ਸਾਲ ਪਹਿਲਾਂ ਸੀ, ਉਦੋਂ ਸਿਰਫ ਡਿਗਰੀ ਲੈਣ ਦੀ ਸੀ। ਹੁਣ ਥੋੜ੍ਹੀ ਆਪ ਵੀ ਮਿਹਨਤ ਕੀਤੀ ਹੈ, ਅੰਦਰ ਵੀ ਕੀਤੀ ਹੈ, ਬਾਹਰ ਵੀ ਕੀਤੀ ਹੈ, ਹੁਣ ਜਿਹੜਾ ਉਹ ਜਿਹੜੇ ਸੋਚ ਵਿਚਾਰ ਆ, ਜਿਹੜੇ ਮੀਨਿੰਗ ਨੇ, ਉਹ ਮੇਰੇ ਜਿਹੜੇ ਜੀਹਨ ਦੇ ਵਿੱਚ ਨੇ ਉਹ ਡਿਫਰੈਂਟ ਹੋ ਗਏ, ਸਪਿਰਚੁਅਲ ਹੋ ਗਏ। ਉਦੋਂ ਡਿਗਰੀ ਲੈਣ ਲਈ ਸੀ। ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰੀ ਬਕਾਇਦਾ ਭਗਵਤ ਗੀਤਾ ਦੇ ਉੱਤੇ ਰਿਸਰਚ ਕੀਤੀ ਵੀ ਹੈ, ਥੀਸਿਸ ਲਿਖਿਆ ਹੋਇਆ। ਸੋ ਇਸ ਕਰਕੇ ਮੈਨੂੰ ਕੋਈ ਪ੍ਰੋਬਲਮ ਨਹੀਂ, ਰਿਸਰਚ ਦੇ ਹਿਸਾਬ ਨਾਲ ਹੀ ਮੈਂ ਵਾਲੀ ਗੱਲ ਕਰਦਾ। ਸੋ ਗਿਆਨ ਯੋਗ, ਭਗਤੀ ਯੋਗ ਅਤੇ ਕਰਮ ਯੋਗ, ਇਹ ਕਈ ਵਾਰੀ ਉੱਥੇ ਕੁਐਸਚਨ ਹੁੰਦਾ ਸੀ ਤਿੰਨਾਂ ਦੇ ਵਿੱਚੋਂ ਸ੍ਰੇਸ਼ਟ ਕਿਹੜਾ। ਮੇਰੀ ਰਿਸਰਚ ਇਹ ਕਹਿੰਦੀ ਸੀ ਕਿ ਤਿੰਨਾਂ ਦੇ ਵਿੱਚ ਕੋਈ ਵੀ ਸ੍ਰੇਸ਼ਟ ਨਹੀਂ, ਤਿੰਨਾਂ ਹੀ ਸ੍ਰੇਸ਼ਟ ਨੇ। ਇਹ ਇੱਕ ਜਸਟ ਲਾਈਕ ਇਹ ਬੋਲ ਹੈ, ਗੇਂਦ ਹੈ, ਗੇਂਦ ਦਾ ਸਿਰਾ ਤੁਸੀਂ ਲੱਭਣਾ ਹੋਵੇ, ਗੇਂਦ ਦਾ ਸਿਰਾ ਕਿਵੇਂ ਲੱਭ ਲਓਗੇ? ਜਦੋਂ ਆਪਾਂ ਸਾਈਕਲ ਚਲਾਉਂਦੇ ਹਾਂ ਚੇਨ ਦੇ ਉੱਤੇ, ਚੇਨ ਕਿੱਥੋਂ ਸ਼ੁਰੂ ਹੋਈ ਤੁਸੀਂ ਦੱਸ ਨਹੀਂ ਸਕਦੇ, ਉਹ ਇੱਕ ਦੂਜੇ ਨਾਲ ਲਿੰਕ ਨੇ। ਇਸੇ ਤਰ੍ਹਾਂ ਹੀ ਜਿਹੜੇ ਤਿੰਨੇ ਪਾਥ ਨੇ, ਚਾਹੇ ਉਹ ਪਾਥ ਆਫ ਐਕਸ਼ਨ ਹੈ, ਪਾਥ ਆਫ ਨੌਲੇਜ ਹੈ, ਪਾਥ ਆਫ ਡਿਵੋਸ਼ਨ ਹੈ, ਤੁਸੀਂ ਕੋਈ ਵੀ ਕਿੱਥੋਂ ਵੀ ਸ਼ੁਰੂ ਕਰ ਲਓ, ਅਲਟੀਮੇਟਲੀ ਦੋ ਤੁਸੀਂ ਆਪਣੇ ਆਪ ਹੀ ਤੁਹਾਨੂੰ ਮਿਲ ਜਾਣਗੇ। ਸੋਚੋ ਕਿਵੇਂ, ਜੇ ਆਪਾਂ ਮੈਡੀਟੇਸ਼ਨ ਕਰਨ ਲੱਗ ਜਾਈਏ, ਜਦੋਂ ਤੁਸੀਂ ਮੈਡੀਟੇਸ਼ਨ ਕਰੋਗੇ ਤਾਂ ਆਟੋਮੈਟਿਕਲੀ ਤੁਹਾਨੂੰ ਸੱਚਾ ਗਿਆਨ ਵੀ ਹੋਜੂਗਾ ਅਤੇ ਤੁਹਾਡੇ ਜਿਹੜੇ ਕੰਮ ਨੇ, ਰਹਿਣੀ ਸਹਿਣੀ ਆ, ਉਹ ਵੀ ਪਵਿੱਤਰ ਹੋਜੂਗੀ। ਜਦੋਂ ਤੁਸੀਂ ਆਪਣੇ ਕਹਿਣੀ ਅਤੇ ਕਰਨੀ ਨੂੰ ਸਾਫ਼ ਕਰਨ ਲੱਗ ਜਾਂਦੇ ਹੋ, ਹਾਕਾ ਲਾਲ ਦੀ ਕਮਾਈ ਖਾਂਦੇ ਹੋ, ਕਿਸੇ ਨੂੰ ਨਿੰਦਿਆ ਚੁਗਲੀ ਤੋਂ ਬਚਦੇ ਹੋ, ਤਾਂ ਆਟੋਮੈਟਿਕਲੀ ਤੁਹਾਡਾ ਜੀ ਵੀ ਕਰੂਗਾ ਹਰ ਭਗਤੀ ਕਰਨ ਦਾ, ਰੱਬ ਨਾਲ ਮਿਲਾਪ ਕਰਨ ਦਾ, ਫਿਰ ਉਹ ਜਿਹੜਾ ਰੱਬ ਨਾਲ ਮਿਲਾਪ ਕਰਨ ਦਾ ਆਟੋਮੈਟਿਕਲੀ ਤੁਹਾਨੂੰ ਗਿਆਨ ਵੀ ਹੋਜੂਗਾ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਜਿਹੜਾ ਤਿੰਨੇ ਜਿਹੜੇ ਪਾਥ ਨੇ, ਪਾਥ ਆਫ ਐਕਸ਼ਨ, ਪਾਥ ਆਫ ਨੌਲੇਜ, ਪਾਥ ਆਫ ਡਿਵੋਸ਼ਨ, ਤੁਸੀਂ ਜਿੱਥੋਂ ਮਰਜ਼ੀ ਸ਼ੁਰੂ ਕਰੋ, ਉਹਦੇ ਨਾਲ ਆਟੋਮੈਟਿਕਲੀ ਜਦੋਂ ਤੁਸੀਂ ਨੇਕ ਨੀਅਤ ਨਾਲ ਕਰਦੇ ਹੋ ਤਾਂ ਉਹ ਇੱਕ ਦੂਜੇ ਨਾਲ ਤੁਹਾਨੂੰ ਆਪਣੇ ਆਪ ਹੀ ਅਟੈਚਮੈਂਟ ਹੋ ਜਾਂਦੀ ਹੈ। ਗੀਤਾ ਦੇ ਵਿੱਚ ਟੋਟਲ ਜਿਹੜੇ 18 ਚੈਪਟਰ ਨੇ ਉਹ ਤਿੰਨ ਹਿੱਸਿਆਂ 'ਚ ਵੰਡੇ ਗਏ ਨੇ। ਹੁਣ ਮੈਨੂੰ ਇੰਝ ਨਹੀਂ ਯਾਦ ਕਿ ਪਹਿਲੇ ਜਿਹੜੇ 6 ਜਿਹੜੇ ਚੈਪਟਰ ਨੇ ਉਹ ਮੇਰੇ ਖਿਆਲ 'ਚ ਕਰਮ ਯੋਗ ਦੇ ਬਾਰੇ ਨੇ, ਪਾਥ ਆਫ ਐਕਸ਼ਨ ਦੇ ਬਾਰੇ ਨੇ, ਅਤੇ ਜਿਹੜੇ ਦੂਸਰੇ ਨੇ ਉਹ ਪਾਥ ਆਫ ਭਗਤੀ ਦੇ ਬਾਰੇ ਨੇ, ਅਤੇ ਜਿਹੜਾ ਅਖੀਰਲਾ ਉਹ ਪਾਥ ਆਫ ਗਿਆਨ ਦੇ ਬਾਰੇ ਨੇ, ਪਾਥ ਆਫ ਨੌਲੇਜ ਦੇ ਬਾਰੇ ਨੇ। ਅਤੇ ਇਹਦੇ ਵਿੱਚ ਭਗਵਾਨ ਕ੍ਰਿਸ਼ਨ ਨੇ ਇਹ ਤਿੰਨਾਂ ਨੂੰ ਬੜੀ ਅੱਛੀ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਗੀਤਾ ਦੇ ਵਿੱਚ ਇਹ ਟੀਚਿੰਗ ਇੰਪੋਰਟੈਂਟ ਨੇ ਕਿ ਜਿਵੇਂ ਆਪਾਂ ਜੇ ਗੀਤਾ ਦਾ ਚੈਪਟਰ ਜਿਹੜਾ ਹੈਗਾ 16 ਨੂੰ ਪੜ੍ਹੀਏ, ਉਹਦਾ ਸਲੋਕ ਹੈਗਾ 21, ਉੱਥੇ ਸ਼੍ਰੀ ਕ੍ਰਿਸ਼ਨ ਭਗਵਾਨ ਅਰਜਨ ਨੂੰ ਦੱਸਦੇ ਨੇ ਕਿ ਹਰ ਮਨੁੱਖ ਦੁਖੀ ਹੈ। ਅਰਜਨ ਨੇ ਸਵਾਲ ਪੁੱਛਿਆ ਵੀ ਅਸੀਂ ਸਾਰੇ ਦੁਖੀ ਕਿਉਂ ਹਾਂ, ਜੇ ਜਾਇਦਾਦਾਂ ਦੇ ਪਿੱਛੇ ਰਾਜਪਾਟ ਦੇ ਮਗਰ ਭੱਜੇ ਫਿਰਦੇ ਹਾਂ, ਫਿਰ ਵੀ ਸਾਨੂੰ ਖੁਸ਼ੀ ਕਿਉਂ ਨਹੀਂ ਮਿਲਦੀ, ਆਨੰਦ ਕਿਉਂ ਨਹੀਂ ਹੁੰਦਾ, ਪਰਮ ਸੁੱਖ ਕਿਉਂ ਨਹੀਂ ਮਿਲਦਾ, ਅਸੀਂ ਦੁਖੀ ਕਿਉਂ ਰਹਿੰਦੇ ਹਾਂ? ਇਹ ਦੁੱਖ ਦਾ ਕਾਰਨ ਕ੍ਰਿਸ਼ਨ ਭਗਵਾਨ ਸਮਝਾਉਂਦੇ ਨੇ ਚੈਪਟਰ 16 ਦੇ ਵਿੱਚ, ਸਲੋਕ 21 ਦੇ ਵਿੱਚ। ਕਹਿੰਦੇ ਦੁੱਖ ਦਾ ਕਾਰਨ ਇੱਕੋ ਹੀ ਹੈ, ਉਹ ਹੈਗੀ ਸਾਡੀਆਂ ਇੱਛਾਵਾਂ। ਪਹਿਲਾਂ ਸਾਈਕੋਲੋਜੀਕਲੀ ਮੈਂ ਤੁਹਾਨੂੰ ਥੋੜ੍ਹੀ ਗੱਲ ਦੱਸ ਦੇਣਾ, ਗੀਤਾ 'ਚ ਨਹੀਂ ਵੀ ਹੈਗੀ, ਕਿ ਸਾਡਾ ਜਿਹੜਾ ਮਾਇੰਡ ਹੈ ਨਾ, ਬ੍ਰੇਨ ਜਿਹੜਾ ਹੈਗਾ ਮਨ, ਉਹਦੀਆਂ ਤਿੰਨ ਕਰੈਕਟਰਿਸਟਿਕਸ ਨੇ। ਸਾਡਾ ਮਨ ਹਰ ਸਮੇਂ ਕੋਈ ਨਾ ਕੋਈ ਕੁਛ ਨਾ ਕੁਛ ਸੋਚਦਾ ਰਹਿੰਦਾ, ਉਹਦੀ ਕੋਈ ਨਾ ਕੋਈ ਇੱਛਾ ਹੁੰਦੀ ਹੈ, ਅਤੇ ਨਾਲ ਹੁਣ ਮੈਂ ਤੀਸਰੀ ਗੱਲ ਭੁੱਲ ਗਿਆ ਕੀ ਹੈ, ਕਿਉਂਕਿ ਚੱਲਦੇ ਲਾਈ ਦੇ ਵਿੱਚ। ਸੋ ਐਨੀਵੇ, ਸੋ ਕ੍ਰਿਸ਼ਨ ਭਗਵਾਨ ਨੇ ਕਿਹਾ ਵੀ ਸਾਡੀ ਦੁੱਖਾਂ ਦਾ ਜਿਹੜਾ ਮੇਨ ਕਾਰਨ ਹੈ ਉਹ ਹੈਗੀਆਂ ਡਿਜ਼ਾਇਰ, ਇੱਛਾ, ਕਿਉਂਕਿ ਸਾਡਾ ਮਨ ਕੁਦਰਤੀ ਤੌਰ 'ਤੇ ਇੱਛਾ ਪੈਦਾ ਕਰਦਾ ਰਹਿੰਦਾ, ਸਾਡੀ ਹਰ ਵਕਤ ਡਿਜ਼ਾਇਰ ਰਹਿੰਦੀ ਹੈ। ਹੁਣ ਮੇਰੇ ਕੋਲ ਚਾਹ ਦਾ ਕੌਫੀ ਦਾ ਕੱਪ ਆ, ਸਰਬਤ ਜੀ ਲੈ ਕੇ ਆਏ ਨੇ, ਮੇਰਾ ਪੀਣ ਨੂੰ ਜੀ ਕਰਦਾ, ਪਰ ਹੁਣ ਮੈਂ ਜੇ ਕਰੂੰਗਾ ਤਾਂ ਮੈਂ ਬੋਲ ਨਹੀਂ ਸਕਦਾ। ਸੋ ਹਰ ਟਾਈਮ ਮੇਰੀ ਇੱਛਾ ਹੈ, ਹਰ ਇਸੇ ਤਰ੍ਹਾਂ ਹਰ ਇਨਸਾਨ ਦੀ ਇੱਛਾ, ਅਤੇ ਉਹ ਜਿਹੜੀਆਂ ਇੱਛਾਵਾਂ ਨੇ ਉਹਦਾ ਫਿਰ ਦੋ ਢੰਗ ਨੇ, ਇੱਕ ਇੱਛਾ ਉਹ ਹੈ ਜਾਂ ਪੂਰੀ ਹੋਜੂਗੀ ਜਾਂ ਇੱਛਾ ਪੂਰੀ ਨਹੀਂ ਹੁੰਦੀ। ਜੇ ਤਾਂ ਹੋ ਗਈ ਪੂਰੀ, ਫਿਰ ਆ ਜਾਊਗਾ ਲਾਲਚ, ਕਿਉਂਕਿ ਇਹ ਵੀ ਕੁਦਰਤ ਦਾ ਸਿਧਾਂਤ ਹੈ ਕਿ ਜਿਹੜੀ ਇੱਛਾ ਪੂਰੀ ਹੋਊਗੀ ਨਾ, ਜਿਵੇਂ ਗੁਰੂ ਸਾਹਿਬ ਨੇ ਕਿਹਾ ਆਸਾਂ ਪਰਬਤ ਜਿੰਨੀਆਂ ਮੌਤ ਨਾਵਾਂ ਹੇਤ, ਕਿ ਇੱਕ ਇੱਛਾ ਪੂਰੀ ਹੁੰਦੀ ਹੈ ਨਾਲ ਹੀ ਦੂਜੀ ਇੱਛਾ ਹੋਰ ਖੜੀ ਹੋ ਜਾਂਦੀ ਹੈ। ਆਪਾਂ ਇੱਕ ਛੋਟੀ ਜਿਹੀ ਇਗਜ਼ਾਮਪਲ ਅੱਜ ਦੀ ਲੈ ਲਓ। ਸਾਨੇ ਜਿਹੜੇ ਬੱਚੇ ਇੱਥੇ ਆਏ ਨੇ ਕੈਨੇਡਾ 'ਚ, ਮਾਂ ਬਾਪ ਨੂੰ ਪੁੱਛ ਲਓ ਜਾਂ ਬੱਚਿਆਂ ਨੂੰ ਪੁੱਛ ਲਓ, ਜਿਹੜੇ ਸਟੂਡੈਂਟ ਵੀਜ਼ਾ 'ਤੇ ਆਏ ਨੇ, ਉਹਨਾਂ ਦੀ ਸਭ ਦੀ ਇੱਛਾ ਕਿ ਮੈਨੂੰ ਛੇਤੀ ਛੇਤੀ PR ਮਿਲ ਜੇ, ਪਰਮਾਨੈਂਟ ਰੈਜੀਡੈਂਸੀ। ਜਦੋਂ ਉਹਨਾਂ ਨੂੰ PR ਮਿਲ ਜਾਂਦੀ ਹੈ ਕਿ ਇੱਛਾ ਪੂਰੀ ਹੋਈ, ਨਾਲ ਹੀ ਕਹਿੰਦੇ ਨੇ ਮੈਂ ਤਾਂ ਕਾਰ ਲੈਣੀ ਆ, ਕਾਰ ਵੀ ਲੈ ਲਈ, ਹੁਣ ਮੈਨੂੰ ਬੇਸਮੈਂਟ ਚਾਹੀਦੀ ਹੈ, ਜਾਂ ਮੈਂ ਟਾਊਨ ਹਾਊਸ ਬਾਏ ਕਰਨਾ ਟਾਊਨ ਹਾਊਸ ਲੈ ਲਿਆ, ਫਿਰ ਮੈਨੂੰ ਸੈਮੀ ਚਾਹੀਦਾ, ਫਿਰ ਸੈਮੀ ਤੋਂ ਬਾਅਦ ਵਿਆਹ ਕਰਾਉਣਾ, ਫਿਰ ਬੱਚੇ ਜੰਮਣੇ ਨੇ, ਫਿਰ ਬਿਜ਼ਨਸ ਕਰਨਾ, ਫਿਰ ਉਹ ਕਰਨਾ, ਆਹ ਕਰਨਾ, ਆਹ ਕਰਨਾ, ਇੱਛਾ ਵਧੀ ਗਈ। ਅਤੇ ਇੱਛਾਵਾਂ ਜਿਉਂ ਜਿਉਂ ਵਧਦੀਆਂ ਲਾਲਚ ਵੱਧਦਾ, ਜਦੋਂ ਲਾਲਚ ਵੱਧਦਾ ਅਤੇ ਉਹਦੇ ਨਾਲ ਆਟੋਮੈਟਿਕਲੀ ਬੁਰੇ ਹੋਰ ਚੀਜ਼ਾਂ ਆਉਂਦੀਆਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਪੈਦਾ ਹੋ ਜਾਂਦਾ, ਨਿੰਦਿਆ ਚੁਗਲੀ ਦੀ ਹੋ ਜਾਂਦੀ ਹੈ, ਤ੍ਰਿਸ਼ਨਾ ਜੀ ਉਹ ਭਾਵਨਾ ਪੈਦਾ ਹੋ ਜਾਂਦੀ ਹੈ। ਸੋ ਇਸ ਕਰਕੇ ਅਸੀਂ ਦੁਖੀ ਹਾਂ। ਅਤੇ ਜੇ ਇੱਛਾ ਪੂਰੀ ਨਾ ਹੋਵੇ ਤਾਂ ਫਿਰ ਸਾਨੂੰ ਗੁੱਸਾ ਚੜ੍ਹ ਜਾਂਦਾ, ਹੰਕਾਰ ਆ ਜਾਂਦਾ, ਜਲਣ ਹੁੰਦੀ ਹੈ, ਜੈਲਸੀ ਹੁੰਦੀ ਹੈ, ਫਿਰ ਵੀ ਸਾਨੂੰ ਹੁੰਦਾ। ਸੋ ਤਰੀਕਾ ਭਗਵਾਨ ਨੇ ਦੱਸਿਆ, ਕ੍ਰਿਸ਼ਨ ਭਗਵਾਨ ਨੇ, ਵੀ ਇੱਛਾ ਤਾਂ ਪੈਦਾ ਹੋਊਗੀ, ਪਰ ਤੁਸੀਂ ਕੋਸ਼ਿਸ਼ ਕਰੋ ਕਿ ਇੱਛਾ ਨੂੰ ਕੰਟਰੋਲ ਕਰ ਲਓ। ਕੰਟਰੋਲ ਜ਼ਬਰਦਸਤੀ ਨਹੀਂ ਕਰ ਸਕਦੇ ਸੱਪ ਦੇ ਵਾਂਗ, ਕਿ ਜਿਵੇਂ ਸੱਪ ਨੂੰ ਜਿਹੜਾ ਜ਼ਹਿਰੀਲਾ ਹੁੰਦਾ, ਜੇ ਉਹਨੂੰ ਤੁਸੀਂ ਡੱਬੇ 'ਚ ਬੰਦ ਕਰ ਦਿਓਗੇ ਉਨਾ ਚਿਰ ਤਾਂ ਵੱਜੋਗੇ, ਜਦੋਂ ਡੱਬਾ ਪਟਾਰੀ ਖੋਲੋਗੇ ਉਹਨੇ ਡੰਗ ਜ਼ਰੂਰ ਮਾਰਨਾ, ਪਰ ਜੇ ਉਹਦੇ ਗਲ ਦੇ ਵਿੱਚੋਂ ਆਪਾਂ ਜ਼ਹਿਰ ਦੀ ਗੁਥਲੀ ਕੱਢ ਦਈਏ, ਚਾਹੇ ਗਲ 'ਚ ਪਾਈ ਤੁਰੋ, ਫਿਰ ਉਹ ਤੁਹਾਡੇ 'ਤੇ ਹਾਰਮ ਨਹੀਂ ਕਰੂਗਾ। ਇਸੇ ਤਰ੍ਹਾਂ ਹੀ ਜਿਹੜੀਆਂ ਸਾਡੀਆਂ ਇੱਛਾਵਾਂ ਮਰਦੀਆਂ ਤਾਂ ਹੈ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਹਾਂ, ਜਦੋਂ ਸਾਨੂੰ ਗਿਆਨ ਹੋ ਜਾਂਦਾ ਕਿ ਇਹਨਾਂ ਇੱਛਾਵਾਂ ਦੇ ਮਗਰ ਭੱਜਣ ਦਾ ਕੋਈ ਫਾਇਦਾ ਨਹੀਂ, ਕਿਉਂਕਿ ਜਾਣਾ ਤਾਂ ਅਖੀਰ ਦੇ ਵਿੱਚ ਖਾਲੀ ਹੱਥ ਹੀ ਹੈ, ਕੋਈ ਅੱਜ ਤੱਕ ਨਾਲ ਲੈ ਕੇ ਨਹੀਂ ਗਿਆ। ਕੰਟੈਂਟਮੈਂਟ ਉਹਨਾਂ ਨੂੰ ਹੀ ਆਉਂਦੀ ਹੈ, ਕੰਟੈਂਟਮੈਂਟ ਅੰਦਰ ਹੈ, ਬਾਹਰ ਨਹੀਂ। ਬਾਹਰ ਜਿੰਨੀਆਂ ਮਰਜ਼ੀ ਚੀਜ਼ਾਂ ਇਕੱਠੀਆਂ ਕਰ ਲਓ, ਜਿੰਨੇ ਮਰਜ਼ੀ ਮਕਾਨ ਲਓ, ਜਿੰਨੀਆਂ ਮਰਜ਼ੀ ਮਹਿੰਗੀਆਂ ਕਾਰਾਂ ਲਓ, ਜਿੰਨੀ ਮਰਜ਼ੀ ਵੱਡੀ ਪਾਵਰ ਲੈ ਲਓ, ਕਦੇ ਵੀ ਸ਼ਾਂਤੀ ਅੰਦਰ ਨਹੀਂ ਆਉਂਦੀ। ਕਹਿੰਦੇ ਨੇ ਇੱਕ ਵਾਰ ਕੋਈ ਰਾਜਾ ਬੇਚੈਨ ਰਹਿੰਦਾ ਸੀਗਾ, ਪਰੇਸ਼ਾਨੀ ਰਹਿੰਦੀ ਸੀਗੀ, ਸ਼ਾਂਤੀ ਨਹੀਂ ਸੀ ਅੰਦਰ, ਸਕੂਨ ਨਹੀਂ ਸੀ। ਉਹਨੂੰ ਪਤਾ ਲੱਗਿਆ ਕਿ ਸਾਡੇ ਰਾਜ ਦੇ ਵਿੱਚ ਕੋਈ ਮਹਾਂਪੁਰਸ਼ ਰਹਿੰਦਾ, ਕੋਈ ਕਾਮਲ ਮੁਰਸ਼ਦ ਹੈ, ਪੂਰਨ ਸੰਤ ਹੈ। ਉਹ ਉਹਦੇ ਕੋਲ ਗਿਆ, ਉਹਨੂੰ ਜਾ ਕੇ ਚਰਨਾਂ ਦੇ ਪੈਰਾਂ ਦੇ ਪੈਰੀ ਹੱਥ ਲਾਏ ਅਤੇ ਕਹਿੰਦਾ, ਜੀ ਮੈਂ ਸਾਰੀ ਜ਼ਿੰਦਗੀ ਦੇਖੋ ਏਡੇ ਵੱਡੇ ਰਾਜੇ ਦਾ ਮਾਲਕ, ਰਾਜ ਦਾ ਮਾਲਕ ਹਾਂ, ਮੇਰੇ ਕੋਲ ਅਣਗਿਣਤ ਸੋਨਾ ਚਾਂਦੀ ਘੋੜੇ ਹਾਥੀ ਨੇ, ਪਰ ਮੈਂ ਮੇਰੇ ਸ਼ਾਂਤੀ ਨਹੀਂ ਹੈ, ਮੈਨੂੰ ਸਕੂਨ ਨਹੀਂ, ਨੀਂਦ ਨਹੀਂ ਆਉਂਦੀ ਮੈਨੂੰ, ਇਹਦਾ ਕੋਈ ਹੱਲ ਦੱਸੋ ਕਿ ਮੈਨੂੰ ਸ਼ਾਂਤੀ ਕਿਵੇਂ ਆਵੇ। ਉਹ ਜਿਹੜਾ ਕਾਮਲ ਮੁਰਸ਼ਦ ਸੀ, ਸੰਤ ਸੀ, ਉਹ ਕਹਿੰਦਾ, ਰਾਜਨ ਇਹ ਤਾਂ ਐਂ ਕਰ, ਤੂੰ ਇੰਜ ਕਰ, ਕੋਈ ਇਹੋ ਜਿਹਾ ਬੰਦਾ ਲੱਭ ਜਿਹਨੂੰ ਸ਼ਾਂਤੀ ਆਈ ਵੀ ਹੈ, ਕੰਟੈਂਟਮੈਂਟ ਹੈਗੀ ਜਿਹਦੇ ਵਿੱਚ, ਅਤੇ ਉਹਦਾ ਕੁੜਤਾ ਜਾਂ ਕਮੀਜ਼ ਲਾ ਕੇ ਨਾ ਤੂੰ ਆਪਣੇ ਉੱਪਰ ਪਾ ਲੈ, ਅਤੇ ਜਦੋਂ ਹੀ ਕਮੀਜ਼ ਤੂੰ ਪਾਏਗਾ ਤਾਂ ਤੈਨੂੰ ਵੀ ਸ਼ਾਂਤੀ ਆਜੂਗੀ। ਰਾਜਾ ਬੜਾ ਖੁਸ਼ ਹੋਇਆ, ਤਾਂ ਬੜਾ ਆਸਾਨ ਕੰਮ ਹੈ। ਉਹ ਫਟਾਫਟ ਆਪਣੇ ਰਾਜ ਦੇ ਵਿੱਚ ਆਇਆ ਅਤੇ ਸਾਰੇ ਸੰਤਰੀਆਂ ਨੂੰ, ਮੰਤਰੀਆਂ ਨੂੰ ਇਕੱਠੇ ਕਰਕੇ ਕਹਿੰਦਾ ਵੀ ਮੇਰੀ ਗੱਲ ਸੁਣੋ, ਜਿਹੜੇ ਵੀ ਤੁਹਾਡੇ ਬੰਦੇ ਦੇ ਵਿੱਚ ਸ਼ਾਂਤੀ ਹੈ, ਕੰਟੈਂਟਮੈਂਟ ਹੈ, ਕੰਟਰੋਲਡ ਹੈ ਇੱਛਾਵਾਂ ਦੇ ਉੱਤੇ, ਡਿਜ਼ਾਇਰ ਕੰਟਰੋਲ ਨੇ, ਉਹ ਮੈਨੂੰ ਆਪਣਾ ਕਮੀਜ਼ ਲਾ ਕੇ, ਸ਼ਰਟ ਲਾ ਕੇ ਦੇ ਦਿਓ, ਅਤੇ ਮੈਨੂੰ ਜਿੰਨਾ ਕਹੋਗੇ ਮੈਂ ਤੁਹਾਨੂੰ ਪੈਸੇ ਦੇਊਂਗਾ। ਸਾਰਿਆਂ ਨੇ ਨੀਵੀਂ ਪਾਲੀ, ਕਿਉਂਕਿ ਕੰਟੈਂਟਮੈਂਟ ਤਾਂ ਕਿਸੇ ਕੋਲ ਵੀ ਨਹੀਂ ਸੀ, ਕੰਟਰੋਲ ਤਾਂ ਇੱਛਾਵਾਂ ਦਾ ਹਰ ਬੰਦਾ ਲਾਲਚੀ ਸੀਗਾ, ਗਰੀਡੀ ਸੀਗਾ। ਅਤੇ ਫਿਰ ਉਹਨੇ ਆਪਣੇ ਸ਼ਹਿਰ ਦੇ ਵਿੱਚ ਅਨਾਊਂਸਮੈਂਟ ਕਰਾਤੀ, ਮਨਾਦੀ ਫਰਾਤੀ ਵੀ ਕੋਈ ਇਹੋ ਜਿਹਾ ਬੰਦਾ ਹੈਗਾ ਜਿਹਦੇ ਕੋਲ ਆਪਣੀਆਂ ਇੱਛਾਵਾਂ ਡਿਜ਼ਾਇਰ ਨੂੰ ਕੰਟਰੋਲ ਕਰ ਲਿਆ ਹੋਵੇ, ਅਤੇ ਮੈਨੂੰ ਉਹਦਾ ਕੁੜਤਾ ਚਾਹੀਦਾ। ਸਾਰੇ ਸ਼ਹਿਰ ਦੇ ਵਿੱਚੋਂ, ਸਾਰੇ ਰਾਜ 'ਚੋਂ ਨਹੀਂ ਕੋਈ ਮਿਲਿਆ। ਫਿਰ ਉਹਨੂੰ ਪਤਾ ਲੱਗਿਆ ਵੀ ਕੋਈ ਫਕੀਰ ਕਿਸੇ ਦਰਖਤ ਦੇ ਥੱਲੇ, ਟ੍ਰੀ ਦੇ ਥੱਲੇ ਬੈਠਾ, ਉਹ ਹਰ ਵਕਤ ਭਜਨ ਬੰਦਗੀ 'ਚ, ਇਬਾਦਤ 'ਚ ਰਹਿੰਦਾ, ਨਮਾਜ਼ ਪੜ੍ਹਦਾ, ਉਹਦੇ ਕੋਲ ਚੱਲੀਏ। ਜਦੋਂ ਰਾਜਾ ਉਹਦੇ ਕੋਲ ਗਿਆ, ਉਹਨੂੰ ਜਾ ਕੇ ਮੱਥਾ ਟੇਕਿਆ ਅਤੇ ਉਹਨੂੰ ਪੁੱਛਿਆ, ਜੀ ਗੁਰੂ ਜੀ ਜਾਂ ਰਾਜਨ ਜਾਂ ਮੌਲਵੀ ਜੀ, ਜੋ ਵੀ ਕੋਈ ਸ਼ਬਦ ਨਾਲ ਕਹਿੰਦਾ, ਮੁਰਸ਼ਦ, ਤੁਹਾਡੇ ਕੋਲ ਕੰਟੈਂਟਮੈਂਟ ਹੈ ਕਿ ਤੁਹਾਡੇ ਕੋਈ ਇੱਛਾਵਾਂ ਦਾ ਕੰਟਰੋਲ ਹੈਗਾ, ਤੁਹਾਨੂੰ ਸੁੱਖ ਸ਼ਾਂਤੀ ਹੈਗੀ, ਸਕੂਨ ਹੈਗਾ? ਉਹ ਕਹਿੰਦਾ ਹਾਂ। ਕਹਿੰਦਾ ਵੈਰੀ ਗੁੱਡ, ਚਲੋ ਇੱਕ ਤਾਂ ਬੰਦਾ ਮਿਲਿਆ। ਕਹਿੰਦਾ ਜੀ ਮੈਨੂੰ ਆਪਣਾ ਕੁੜਤਾ ਦੇ ਦਿਓ, ਮੈਂ ਆਪਣਾ ਤੁਹਾਡਾ ਕਮੀਜ਼ ਲਾ ਕੇ ਪਾਲਾ, ਮੈਨੂੰ ਵੀ ਆਜੂ। ਉਹ ਕਹਿੰਦਾ ਮੇਰੇ ਕੋਲ ਤਾਂ ਕੁੜਤਾ ਹੀ ਨਹੀਂ ਹੈ। ਸੋ ਦੱਸਣ ਦਾ ਪਰਪਜ਼ ਇਹ ਹੈ ਵੀ ਇਹ ਕੁੜਤਿਆਂ ਨਾਲ ਨਹੀਂ ਆਉਂਦਾ, ਉਹਨੇ ਇੱਕ ਸਮਝਾਉਣਾ ਸੀਗਾ ਵੀ ਸ਼ਾਂਤੀ ਹੈਗੀ, ਹੈਪੀਨੈਸ ਇਜ਼ ਵਿਦਿਨ, ਵਸਤੂ ਕਹੀਂ ਡੂੰਡੇ ਕਹੀਂ ਕਿਬੇ ਦਾਵੇ ਹਾਥ, ਕਹੋ ਕਵਿਤਾ ਪਾਈਏ ਜਾਂ ਬੇਦੀ ਲੀਜੀਏ ਸਾਥ, ਬੇਦੀ ਲੀਆ ਸਾਥ ਕਾ ਦੀਨ ਵਸਤ ਲਿਖਾਏ, ਕੋਟ ਜਨਮ ਕਾ ਪੰਧ ਥਾ ਪਲ ਮੇ ਪਹੁੰਚਾ ਜਾਏ। ਸ਼ਾਂਤੀ ਸਾਡੇ ਅੰਦਰ ਹੈ, ਅਸੀਂ ਉਹਨੂੰ ਬਾਹਰ ਟੋਲਦੇ ਫਿਰਦੇ ਹਾਂ। ਜਿਉਂ ਤਿਲ ਮੇ ਤੇਲ ਹੈ ਚਕਮਕ ਮੇ ਆਗ, ਤੇਰਾ ਪ੍ਰੀਤਮ ਤੁਝਮੇ ਜਾਗ ਸਕੇ ਤੋ ਜਾਗ। ਜਿਸ ਤਰ੍ਹਾਂ ਸੈਸਮੀ ਸੀਡ ਦੇ ਅੰਦਰ ਤੇਲ ਹੁੰਦਾ, ਓਇਲ ਹੁੰਦਾ, ਉਸੇ ਤਰ੍ਹਾਂ ਹੀ ਜਿਹੜੇ ਸਾਡੇ ਸ਼ਾਂਤੀ ਆ ਖੁਸ਼ੀ ਆ ਉਹ ਸਾਡੇ ਅੰਦਰ ਹੈ। ਠੀਕ ਹੈ ਨਾ ਜੀ। ਜਿਵੇਂ ਹਿਰਨ ਹੁੰਦਾ ਉਹਦੀ ਮ੍ਰਿਗ ਤਿਸ਼ਾ ਤੋਂ ਕਸਤੂਰੀ ਨੂੰ ਲੱਭਦੇ ਲਈ ਘਾਹ ਦੇ ਉੱਤੇ ਮੂੰਹ ਮਾਰਦਾ ਫਿਰਦਾ, ਉਹਦੇ ਜਿਹੜੀ ਕਸਤੂਰੀ ਉਹਦੇ ਅੰਦਰ ਹੁੰਦੀ ਹੈ, ਇਸੇ ਤਰ੍ਹਾਂ ਹੀ ਜਿਹੜੀ ਖੁਸ਼ੀ ਹੈ ਉਹ ਸਾਡੇ ਅੰਦਰ ਹੈ, ਪਰ ਅਸੀਂ ਉਸ ਖੁਸ਼ੀ ਨੂੰ ਲੱਭਣ ਦੇ ਲਈ ਬਾਹਰ ਟੱਕਰਾਂ ਮਾਰਦੇ ਹਾਂ। ਕਦੇ ਰਾਜਪਾਠ 'ਚੋਂ ਲੱਭਦੇ ਹਾਂ, ਕਦੇ ਸ਼ਰਾਬਾਂ ਕਬਾਬਾਂ 'ਚੋਂ ਲੱਭਦੇ ਹਾਂ, ਕਦੇ ਰਿਸ਼ਤੇਦਾਰੀਆਂ 'ਚੋਂ ਲੱਭਦੇ ਹਾਂ। ਜਿੰਨੀਆਂ ਮਰਜ਼ੀ ਟੱਕਰਾਂ ਮਾਰ ਲਓ ਖੁਸ਼ੀ ਨਹੀਂ ਮਿਲਦੀ, ਖੁਸ਼ੀ ਉਹਨੂੰ ਮਿਲੂਗੀ ਜਦੋਂ ਅੰਦਰ ਕੋਸ਼ਿਸ਼ ਕਰੋਗੇ। ਜਿਵੇਂ ਕਿ ਕਿਹਾ ਨਾ, ਜਿਸ ਕੋ ਕਛੂ ਨਾ ਚਾਹੀਏ ਵਹੀ ਸ਼ਹਿਨਸ਼ਾਹ। ਜਦੋਂ ਆਪਾਂ ਕੰਟਰੋਲ ਕਰ ਲਾਂਗੇ ਨਾ, ਮਸਤ ਹੋ ਜਾਂਗੇ, ਫਿਰ ਉਹ ਕਿਸੇ ਪਾਸੇ ਨਹੀਂ ਝਾਕਦਾ ਮੈਨੂੰ ਕਾਰਾਂ ਕੀ ਚਾਹੀਦੀਆਂ ਕਿ ਵੱਡੇ ਘਰ 'ਚ ਜਿੱਥੇ ਵੀ ਬੈਠਾ ਕੁੱਲੀ 'ਚ ਛੱਪੜੀ 'ਚ ਟਾਊਨ ਹਾਊਸ 'ਚ ਜਿਹੋ ਜਿਹੀ ਕਾਰ ਹੈ ਉਹਦਾ ਕੰਮ ਇਹ ਹੈ ਵੀ ਹਾਕਾ ਲਾਲ ਦੀ ਥੋੜ੍ਹੀ ਜਿਹੀ ਕੀਤੀ, ਬਾਹਲਾ ਜੱਫਾ ਨਹੀਂ ਮਾਰਨਾ ਅਤੇ ਆਪਣਾ ਭਜਨ ਸਿਮਨ ਕਰਕੇ ਮਾਲਕ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਦਾ, ਉਹਨੂੰ ਅੰਦਰੋਂ ਆਨੰਦ ਆਉਂਦਾ। ਅਗਲੀ ਗੱਲ ਮੈਂ ਜਿਹੜੀ ਦੱਸਣੀ ਚਾਹੁੰਦਾ ਉਹ ਇਹ ਹੈ ਵੀ ਜਿਹੜੀ ਖੁਸ਼ੀ ਹੈ ਨਾ ਪਰਮਾਤਮਾ ਨੂੰ ਜਦੋਂ ਤੁਸੀਂ ਮਿਲਣਾ, ਉਹਦੇ ਲਈ ਸਾਨੂੰ ਡਿਟੈਚ ਹੋਣਾ ਪਊਗਾ ਦੁਨੀਆ ਦੇ ਨਾਲੋਂ। ਜਿੰਨਾ ਚਿਰ ਤੱਕ ਅਸੀਂ ਦੁਨੀਆ ਦੇ ਨਾਲੋਂ ਡਿਟੈਚ ਨਹੀਂ ਨਾ ਹੁੰਦੇ, ਉਨਾ ਚਿਰ ਤੱਕ ਅਸੀਂ ਅੰਦਰ ਅਟੈਚ ਨਹੀਂ ਹੋ ਸਕਦੇ। ਜਿਹੜੀ ਮਧੂਮੱਖੀ ਹੈ, ਹਨੀ ਬੀ ਹੈ, ਤੁਸੀਂ ਦੇਖੋ ਜਦੋਂ ਉਹ ਫੁੱਲਾਂ ਦੇ ਉੱਤੇ ਸਵੇਰੇ ਸਵੇਰੇ ਜਾ ਕੇ ਦੇਖੋ ਬੈਠਦੀ ਹੈ, ਉਹ ਬਿਲਕੁਲ ਉਹਦੇ ਕਿਨਾਰੇ 'ਤੇ ਬੈਠਦੀ ਹੈ। ਜਦੋਂ ਉਹਦੇ ਕਿਨਾਰੇ 'ਤੇ ਬੈਠਦੀ ਹੈ, ਫੁੱਲਾਂ ਦਾ ਰਸ ਚੂਸ ਲੈਂਦੀ ਹੈ ਅਤੇ ਉੱਡ ਜਾਂਦੀ ਹੈ। ਜੇ ਉਹ ਫੁੱਲਾਂ ਦੇ ਵਿੱਚ ਧੱਸ ਜਾਵੇ ਤਾਂ ਉਹ ਫੁੱਲ ਹੋ ਜਾਣਗੇ ਬੰਦ, ਅਤੇ ਉਹਦਾ ਫਿਰ ਤੜਪ ਤੜਪ ਕੇ ਮਰ ਜੂਗੀ। ਇਸੇ ਤਰ੍ਹਾਂ ਹੀ ਕ੍ਰਿਸ਼ਨ ਜੀ ਨੇ ਸਾਨੂੰ ਸਮਝਾਇਆ ਵੀ ਤੁਸੀਂ ਦੁਨੀਆਂ 'ਚ ਰਹੋ, ਦੁਨੀਆਂ ਦੇ ਕੰਮ ਕਾਰ ਵੀ ਕਰੋ, ਬੱਚਿਆਂ ਦਾ ਪਾਲਣ ਪੋਸ਼ਣ ਵੀ ਕਰੋ, ਪਰ ਜਿਹੜੀ ਤੁਹਾਡੀ ਪ੍ਰਿਓਰਿਟੀ ਹੈ ਉਹ ਇਹ ਹੋਣੀ ਚਾਹੀਦੀ ਹੈ ਕਿ ਮੈਂ ਜਿਹੜੇ ਮਕਸਦ ਦੇ ਲਈ ਇਸ ਦੁਨੀਆਂ ਦੇ ਵਿੱਚ ਆਇਆ, ਮੋਕਸ਼ ਪ੍ਰਾਪਤ ਕਰਨ ਦੇ ਲਈ, ਉਹਦੇ ਲਈ ਵੀ ਉਹਨੂੰ ਕਿਵੇਂ ਪ੍ਰਾਪਤ ਕਰਨਾ, ਉੱਧਰ ਵੀ ਹੱਥ ਵਧਾਓ। ਜਿਵੇਂ ਕਹਿੰਦੇ ਨੇ, ਹੱਥ ਕਾਰ ਵੱਲ ਅਤੇ ਦਿਲ ਯਾਰ ਵੱਲ। ਆਪਣੇ ਮੈਨੂੰ ਯਾਦ ਹੈ ਸਾਡੇ ਮਦਰ ਇੰਡੀਆ ਦੇ ਵਿੱਚ, ਉਹ ਲੇਡੀਜ਼ ਬੈਠਦੀਆਂ, ਉਹ ਬੀਜ ਕੱਢਦੀਆਂ ਹੁੰਦੀਆਂ ਖਰਬੂਜੇ ਦਾ ਮੋਚਨੀ ਦੇ ਨਾਲ, ਉਹ ਮੋਚਨੀ ਨਾਲ ਖਰਬੂਜੇ ਦਾ ਬੀ ਵੀ ਕੱਢੀ ਜਾਂਦੇ, ਨਾਲ ਗੱਲਾਂ ਵੀ ਕਰੀ ਜਾਂਦੀਆਂ ਸੀ। ਸਾਡੀਆਂ ਪਿੰਡਾਂ ਦੇ ਵਿੱਚ ਔਰਤਾਂ ਸਾਡੇ ਟਾਈਮ ਦੇ, ਹੁਣ ਤਾਂ ਚਲੋ ਟੂਟੀਆਂ ਲੱਗ ਗਈਆਂ, ਉਸ ਟਾਈਮ ਜਦੋਂ ਖੂਹ ਤੋਂ ਜਾ ਕੇ ਪਾਣੀ ਭਰਦੀਆਂ ਸੀ, ਦੋ ਦੋ ਤਿੰਨ ਤਿੰਨ ਘੜੇ ਜਿਹੜੀਆਂ ਯੰਗ ਕੁੜੀਆਂ ਸੀਗੀਆਂ ਉਹ ਸਿਰ 'ਤੇ ਰੱਖ ਕੇ ਗੱਲਾਂ ਵੀ ਕਰੀਆਂ, ਭੱਜੀ ਵੀ ਜਾਂਦੀਆਂ, ਘੜਾ ਡਿੱਗਦਾ ਨਹੀਂ ਸੀ। ਕਿਉਂ? ਕਿਉਂਕਿ ਉਹਨਾਂ ਦਾ ਜਿਹੜਾ ਦਿਮਾਗ ਸੀਗਾ ਉਹ ਘੜੇ ਵੱਲ ਹੁੰਦਾ ਸੀ, ਮੂੰਹ ਨਾਲ ਉਹ ਗੱਲਾਂ ਕਰਦੇ ਸੀ। ਮੂੰਹ ਦੀ ਗੱਲ 'ਤੇ ਮੈਨੂੰ ਕੋਈ ਗੱਲ ਯਾਦ ਆ ਗਈ, ਯਾਰ ਪਰਮਾਤਮਾ ਨੇ ਸਾਨੂੰ ਦੋ ਕੰਨ ਦਿੱਤੇ ਨੇ ਅਤੇ ਇੱਕ ਮੂੰਹ ਦਿੱਤਾ। ਕਿਉਂ? ਪਰਮਾਤਮਾ ਕੋਈ ਮੂਰਖ ਥੋੜ੍ਹਾ ਸੀ, ਪਰਮਾਤਮਾ ਤਾਂ ਐਕਸਪਰਟ ਹੈ, ਪਰਫੈਕਟ ਹੈ। ਸਾਨੂੰ ਮੂੰਹ ਇਸ ਕਰਕੇ ਇੱਕ ਦਿੱਤਾ ਕਿ ਬੋਲੀਏ ਅਸੀਂ ਘੱਟ ਅਤੇ ਦੋ ਕੰਨ ਹੈ ਕਿ ਸੁਣੀਏ ਜ਼ਿਆਦਾ। ਅੱਜ ਦੇ ਕਲਯੁੱਗ ਦੀ ਨਿਸ਼ਾਨੀ ਹੈ ਕਿ ਅਸੀਂ ਕਿਸੇ ਨੂੰ ਬੋਲਣ ਤਾਂ ਦਿੰਦੇ ਹੀ ਨਹੀਂ। ਤੁਸੀਂ ਹੁਣ ਮੈਨੂੰ ਕਹੋਗੇ ਤਾਂ ਮੈਂ ਇਕੱਲਾ ਹੀ ਬੋਲੀ ਜਾਂਦਾ, ਮੈਂ ਤਾਂ ਵੱਡਾ ਮੂਰਖਾ, ਇਹ ਤਾਂ ਮੇਰੀ ਮਜਬੂਰੀ ਹੈ ਕਿਉਂਕਿ ਮੇਰੇ ਕੋਲ ਕੋਈ ਹੋਰ ਬੈਠਾ ਨਹੀਂ। ਅਦਰਵਾਈਜ਼ ਜਦੋਂ ਅਸੀਂ ਕੰਪਨੀ 'ਚ ਬੈਠਦੇ ਹਾਂ ਅਸੀਂ ਸੁਣਦੇ ਲੋਕਾਂ ਦੀ ਘੱਟ ਹਾਂ ਪਰ ਆਪਣਾ ਭਾਸ਼ਣ ਜ਼ਿਆਦਾ ਦਿੰਦੇ ਹਾਂ, ਜਿਹਦੇ ਕਰਕੇ ਆਰਗੂਮੈਂਟ ਹੋ ਜਾਂਦਾ, ਜਿਹਦੇ ਕਰਕੇ ਇੱਕ ਦੂਜੇ ਨਾਲ ਸਾਡੀ ਸਹਿਚਾਰ ਮੇਲ ਮਿਲਾਪ ਨਹੀਂ ਹੁੰਦਾ। ਅਸੀਂ ਆਰਗੂਮੈਂਟ ਕਰਕੇ ਉਹਦਾ ਜਿਹੜਾ ਆਨੰਦ ਲੈਣਾ ਸੀ ਆਨੰਦ ਲੈਣ ਦੀ ਥਾਂ 'ਤੇ ਸਾਨੂੰ ਗੁੱਸੇ ਗਿਲੇ ਅੰਦਰੋਂ ਈਰਖਾ ਪੈਦਾ ਹੋ ਜਾਂਦੀ ਹੈ। ਸੋ ਇਸ ਕਰਕੇ ਜਿਹੜੀ ਅਟੈਚਮੈਂਟ ਹੈ ਸਾਨੂੰ ਉਹ ਦੁਨੀਆ ਨਾਲੋਂ ਘੱਟ ਕਰਨ ਦੀ ਲੋੜ ਹੈ। ਤੁਸੀਂ ਟੀ ਵੀ ਦੇਖੋ, ਨਿੰਦਿਆ ਚੁਗਲੀ ਕਰੋ, ਜੋ ਮਰਜ਼ੀ ਕਰੋ, ਪਰ ਇਹ ਤਾਂ ਦੇਖੋ ਵੀ ਭਾਈ ਸਾਹਿਬ ਜਾਂ ਭੈਣ ਜੀ, ਮੈਂ ਘੰਟਾ ਦੋ ਘੰਟੇ ਬੈਠ ਕੇ ਉਸ ਅੱਲਾ ਨੂੰ, ਉਸ ਮੌਲਾ ਨੂੰ ਵੀ ਯਾਦ ਕਰਨਾ। ਉਸ ਵੇਲੇ ਜੋ ਸਵੇਰੇ ਸਵੇਰੇ ਉੱਠਣ ਦਾ ਟਾਈਮ ਹੁੰਦਾ ਉਦੋਂ ਬੜੀ ਵਧੀਆ ਨੀਂਦ ਆਉਂਦੀ ਹੈ, ਕੌਣ ਯਾਦ ਕਰਦਾ? ਜੇ ਅਮਿਤਾਭ ਬੱਚਨ ਦਾ ਆਪਾਂ ਟੀ ਵੀ ਸ਼ੋਅ ਦੇਖਣਾ ਹੋਵੇ ਜਾਂ ਕਿਸੇ ਰਿਸ਼ਤੇਦਾਰ ਦਾ ਇੰਡੀਆ ਤੋਂ ਫੋਨ ਆ ਜਾਏ, ਅਸੀਂ ਘੰਟਾ ਘੰਟਾ ਦੋ ਦੋ ਘੰਟੇ ਸਾਡੀ ਨੀਂਦ ਉੱਡ ਜਾਂਦੀ ਹੈ। ਫਸਟ ਕਲਾਸ ਚੁਗਲੀਆਂ ਕਰਦੇ ਹਾਂ, ਕਦੇ ਫੂਫੇ ਦੀਆਂ, ਕਦੇ ਤਾਏ ਦੀਆਂ, ਕਦੇ ਕੱਪੜਿਆਂ ਦੀਆਂ, ਕਦੇ ਹੋਰ ਦੀਆਂ। ਪਰ ਜੇ ਪਰਮਾਤਮਾ ਦੀ ਅਸੀਂ ਗੁਰਦੁਆਰੇ ਮੰਦਰ ਮਸਜਿਦ ਜਾ ਕੇ ਦੋ ਮਿੰਟ ਚੌਂਕੜੀ ਮਾਰਨੀ ਪਵੇ ਤਾਂ ਉਹਦੀ ਅਸੀਂ ਚੋਰੀ ਅੱਖ ਨਾਲ ਘੜੀ ਦੇਖਦੇ ਹਾਂ ਵੀ ਹਾਲੇ ਅੱਛਾ 5 ਮਿੰਟ ਹੀ ਹੋਏ ਨੇ, ਕਦੋਂ 2 ਘੰਟੇ ਨਿਕਲਣਗੇ। ਸੋ ਕਹਿਣ ਦਾ ਮਤਲਬ ਇਹ ਹੈ ਵੀ ਸਾਨੂੰ ਜਿਹੜੀ ਹੈ ਨਾ ਬਾਹਰੀ ਦੁਨੀਆ ਦੇ ਨਾਲੋਂ ਸਾਨੂੰ ਡਿਟੈਚਮੈਂਟ ਕਰਨ ਦੀ ਲੋੜ ਹੈ। ਜਿੰਨੇ ਮਰਜ਼ੀ ਤੁਸੀਂ ਐਸ਼ਾਂ ਕਰ ਲਓ, ਕੁਛ ਕਰ ਲਓ ਜਿੰਨੀਆਂ ਮਰਜ਼ੀ, ਅਤੇ ਉਹ ਐਸ਼ਾਂ ਤੁਹਾਡੀਆਂ ਕਦੇ ਵੀ ਪੂਰੀਆਂ ਨਹੀਂ ਹੋ ਸਕਦੀਆਂ। ਕਦੇ ਵੀ ਇਹ ਵੀ ਕਰੋ ਗੱਲ ਕਿ ਤੁਸੀਂ ਪਾਠ ਨੂੰ ਨਾ ਕਦੇ ਵੀ ਗੱਲ ਛੱਡੋ। ਜਦੋਂ ਤੁਸੀਂ ਕਿਸੇ ਨੂੰ ਪਾਠ ਦੇ ਵਿੱਚ ਛੱਡ ਦਿੰਦੇ ਹੋ ਨਾ, ਕੰਮ ਉੱਧਰ ਇਗਨੋਰ ਕਰ ਦਿੰਦੇ ਹੋ, ਫਿਰ ਤੁਹਾਨੂੰ ਸ਼ਾਂਤੀ ਨਹੀਂ ਮਿਲਦੀ। ਅਤੇ ਦੂਜੀ ਗੱਲ ਇਹ ਹੈ ਵੀ ਜੇ ਤੁਹਾਨੂੰ ਪਤਾ ਹੋਵੇ ਤੁਸੀਂ ਰਾਈਟ ਪਾਥ 'ਤੇ ਚੱਲ ਰਹੇ ਹੋ ਨਾ, ਤੁਸੀਂ ਠੀਕ ਕਰ ਰਹੇ ਹੋ, ਕੋਈ ਗੱਲ ਤੁਹਾਡੀ ਠੀਕ ਹੈ, ਅਤੇ ਫਿਰ ਉਹਦੇ 'ਤੇ ਤੁਸੀਂ ਫਰਮ ਰਹੋ। ਜਿੰਨਾ ਮਰਜ਼ੀ ਕੋਈ ਕਹੇ, ਤੁਸੀਂ ਆਪਣੇ ਪਰਮਾਤਮਾ 'ਚ ਵਿਸ਼ਵਾਸ ਕਰਕੇ ਉਸ ਟਾਈਮ ਦੇ ਉੱਤੇ ਪੱਕੇ ਰਹੋ। ਜਦੋਂ ਤੁਸੀਂ ਡਾਵਾਂਡੋਲ ਹੋ ਜਾਂਦੇ ਹੋ ਤਾਂ ਉਹ ਫਿਰ ਤੁਹਾਨੂੰ ਜ਼ਿੰਦਗੀ ਦੇ ਵਿੱਚ ਨੁਕਸਾਨ ਕਰਦਾ, ਇਹ ਗੀਤਾ ਦੇ ਵਿੱਚ ਵੀ ਦੱਸਿਆ ਗਿਆ। ਸੋ ਗੀਤਾ ਦੇ ਵਿੱਚ ਕੀ ਦੱਸਿਆ ਗਿਆ ਕਿ ਜੇ ਤੁਹਾਨੂੰ ਜਿਵੇਂ ਹੁਣ ਉਹਨਾਂ ਨੂੰ ਪਤਾ ਸੀਗਾ ਧ੍ਰਿਤਰਾਸ਼ਟਰ ਸੋਰੀ ਯੁਧਿਸ਼ਠਿਰ ਨੂੰ ਪਤਾ ਸੀਗਾ ਕਿ ਸਾਡਾ ਜਿਹੜਾ ਪਿਓ ਹੈ ਧ੍ਰਿਤਰਾਸ਼ਟਰ ਜਾਂ ਜਿਹੜਾ ਦੁਰਯੋਧਨ ਸਾਡੇ ਨਾਲ ਨਜਾਇਜ਼ ਕਰ ਰਿਹਾ, ਕਿਤੇ ਦ੍ਰੋਪਦੀ ਦਾ ਨਜਾਇਜ਼ ਕਰ ਰਿਹਾ, ਕਿਤੇ ਸਾਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਆ, ਕਿਤੇ ਸਾਨੂੰ ਪੱਥਰਾਂ ਦਾ ਰਾਜ ਦਿੱਤਾ, ਅਤੇ ਉਸ ਵੇਲੇ ਅਡੋਰ ਰਹਿੰਦੇ ਸਟੈਂਡ ਲੈਣਾ ਚਾਹੀਦਾ। ਇਹਦੀ ਇੱਕ ਐਗਜ਼ਾਮਪਲ ਇਹ ਹੈ ਵੀ ਇੱਕ ਵਾਰ ਇੱਕ ਕਿਸੇ ਮਜ਼ਦੂਰ ਨੂੰ ਨਾ ਸੜਕ ਦੇ ਉੱਤੋਂ ਥੈਲੀ ਲੱਭੀ, ਉਹ ਜਦੋਂ ਥੈਲੀ ਉਹਨੇ ਖੋਲ੍ਹੀ ਤਾਂ ਉਹਦੇ ਵਿੱਚ 25 ਗੋਲਡ ਦੇ ਕੁਆਇਨ ਸੀ ਉਹਨੇ ਗਿਣੇ। ਜਦੋਂ ਉਹ ਗਿਣ ਰਿਹਾ ਸੀ, ਇੰਨੇ ਨੂੰ ਕੋਈ ਸੇਠ ਭੱਜਿਆ ਭੱਜਿਆ ਆਇਆ ਅਤੇ ਉੱਥੇ ਦੋ ਚਾਰ ਬੰਦੇ ਹੋਰ ਵੀ ਖੜੇ ਸੀਗੇ। ਉਹਨੇ ਪੁੱਛਿਆ ਕਿ ਭਾਈ ਸਾਹਿਬ, ਮੇਰੀ ਨਾ ਥੈਲੀ ਗੁੰਮ ਹੋ ਗਈ, ਕਿਸੇ ਨੂੰ ਲੱਭੀ ਹੈ? ਜੇ ਕਿਸੇ ਨੂੰ ਲੱਭੀ ਹੈ ਤਾਂ ਮੈਂ ਉਹਨੂੰ ਬਹੁਤ ਵਧੀਆ ਇਨਾਮ ਦੇਊਂਗਾ। ਉਹ ਮਜ਼ਦੂਰ ਨੇ ਕਹਿੰਦਾ ਜੀ, ਆਹ ਤਾਂ ਨਹੀਂ ਥੈਲੀ? ਉਹ ਕਹਿੰਦਾ ਹਾਂ। ਕਹਿੰਦਾ ਉਹਨੇ ਫੜਾਤੀ ਥੈਲੀ, ਉਹਨੇ ਥੈਲੀ ਸੇਠ ਨੇ ਫੜੀ, ਮੂੰਹ 'ਤੇ ਆ ਗਈ ਸਮਾਈਲ ਅਤੇ ਤੁਰ ਪਿਆ। ਅਤੇ ਪਿੱਛੋਂ ਮਜ਼ਦੂਰ ਨੇ ਆਵਾਜ਼ ਮਾਰੀ, ਕਹਿੰਦੇ ਸੇਠ ਜੀ, ਗੱਲ ਤਾਂ ਸੁਣ ਲਓ, ਤੁਸੀਂ ਤਾਂ ਕਿਹਾ ਸੀ ਜਿਹੜਾ ਮੈਨੂੰ ਥੈਲੀ ਦੇਊਗਾ ਮੈਂ ਇਨਾਮ ਦੇਊਂਗਾ। ਮੈਂ ਦੋ ਦਿਨ ਰੋਟੀ ਨਹੀਂ ਖਾਧੀ, ਮੈਨੂੰ ਕੋਈ ਮਜ਼ਦੂਰੀ ਮਿਲੀ ਨਹੀਂ, ਤੁਸੀਂ ਥੋੜ੍ਹੀ ਮੋਟੀ ਮੈਨੂੰ ਰੋਟੀ ਦਾ, ਸਾਹਮਣੇ ਹੋਟਲ ਹੈ, ਰੋਟੀ ਵੀ ਖਵਾ ਦਿਓ। ਸੇਠ ਸੀਗਾ ਚਲਾਕ, ਉਹ ਕਹਿੰਦਾ ਰੋਟੀ? ਕਹਿੰਦਾ ਹਾਂ। ਉਹਨੇ ਥੈਲੀ 'ਚੋਂ ਗਿਣੇ, ਸਾਰੇ ਦੋ ਚਾਰ ਬੰਦੇ ਉੱਥੇ ਖੜ੍ਹੇ ਸੀਗੇ, ਕੋਲੇ ਪੁਲਿਸ ਵਾਲਾ ਵੀ ਖੜ੍ਹਾ ਸੀ, ਗਿਣ ਕੇ ਕਹਿੰਦਾ ਇਹ ਤਾਂ 25 ਨੇ। ਉਹ ਕਹਿੰਦਾ ਤੂੰ ਯਾਰ ਚਲਾਕ ਹੈ ਮਜ਼ਦੂਰ ਨੂੰ? ਕਹਿੰਦਾ ਮੈਂ ਤਾਂ ਮੇਰੀ ਥੈਲੀ 'ਚ ਤਾਂ 50 ਸੀ। ਕਹਿੰਦਾ ਨਾਲੇ ਚੋਰ ਨਾਲੇ ਚਤਰਾਈ, 25 ਤੂੰ ਕੱਢ ਰਹੀ ਆ ਉੱਪਰ ਦੀ। ਕਹਿੰਦਾ ਰੋਟੀ? ਕਹਿੰਦਾ ਹੱਟ ਪਰਾਂ, ਮੈਂ ਜੇ ਪੁਲਿਸ ਵਾਲ ਨੂੰ ਬੁਲਾ ਲਿਆ ਨਾ, ਤੈਨੂੰ ਫੜ ਕੇ ਅੰਦਰ ਬੰਦ ਕਰ ਦੂੰ, ਤੇਰੇ ਛੇਤਰ ਮਾਰੂ। ਉਹ ਬੰਦਾ ਮਜ਼ਦੂਰ ਇਮਾਨਦਾਰ ਸੀਗਾ, ਉਹ ਕਹਿੰਦਾ ਬੁਲਾ ਲਓ ਜੀ ਪੁਲਿਸ ਵਾਲੇ ਨੂੰ। ਉਹ ਪੁਲਿਸ ਵਾਲਾ ਬੁਲਾ ਲਿਆ, ਪੁਲਿਸ ਵਾਲਾ ਸਾਰੀ ਗੱਲ ਸੁਣ ਰਿਹਾ ਸੀਗਾ, ਉਹਨੂੰ ਸਾਰੀ ਗੱਲ ਸਮਝ ਸੀਗੀ। ਉਹ ਕਹਿੰਦਾ ਜੀ ਮੈਂ ਨਹੀਂ ਫੈਸਲਾ ਕਰਦਾ, ਆਪਾਂ ਤਾਂ ਰਾਜੇ ਕੋਲੇ ਜਾਣਾ ਤੁਹਾਨੂੰ ਲੈ ਕੇ ਦੋਨਾਂ ਨੂੰ। ਉਹ ਸੇਠ ਘਬਰਾ ਗਿਆ, ਉਹ ਕਹਿੰਦਾ ਚਲੋ ਛੱਡੋ ਜੀ ਛੋਟੀ ਜਿਹੀ ਗੱਲ, ਪਿੱਛੇ ਰਾਜੇ ਕੋਲੇ ਕਿਉਂ ਜਾਣਾ? ਉਹ ਕਹਿੰਦਾ ਨਾ, ਰਾਜੇ ਕੋਲ ਤਾਂ ਜਾਣਾ ਪਊਗਾ, ਇਹਨੇ ਚੋਰੀ ਕੀਤੀ ਹੈ, ਤੁਹਾਡੇ 25 ਜਿਹੜੇ ਕੁਆਇਨਸ ਰੱਖ ਲਏ। ਰਾਜੇ ਕੋਲੇ ਲੈ ਕੇ ਸਾਰੀ ਸਟੋਰੀ ਦੱਸੀ, ਅਤੇ ਰਾਜਾ ਹੁਣ ਇੰਟੈਲੀਜੈਂਟ ਸੀ, ਰਾਜਾ ਸੇਠ ਨੂੰ ਕਹਿੰਦਾ, ਕਹਿੰਦਾ ਸੇਠ ਜੀ, ਤੁਹਾਡੀ ਥੈਲੀ 'ਚ ਸੀਗੇ 50 ਸਿੱਕੇ, ਇਹਦਾ ਮਤਲਬ ਇਹ ਹੈ ਵੀ ਇਹ ਥੈਲੀ ਤੁਹਾਡੀ ਹੈ ਹੀ ਨਹੀਂ, ਇਹ ਥੈਲੀ ਜਿਹੜੀ ਮਜ਼ਦੂਰ ਨੂੰ ਲੱਭੀ ਹੈ ਕਿਸੇ ਹੋਰ ਦੀ ਹੈ, ਜਿਹਦਾ ਪਤਾ ਨਹੀਂ ਨੌ ਥਾਂ ਕੌਣ ਹੈ। ਸੋ ਇਹ ਥੈਲੀ ਜਿਹੜੀ 25 ਸਿੱਕਿਆਂ ਵਾਲੀ ਹੈ ਕਿਸੇ ਹੋਰ ਦੀ ਹੈ, ਇਸ ਕਰਕੇ ਜੋ 15 ਸਿੱਕੇ ਆਪਾਂ ਆਪਣੇ ਖਜ਼ਾਨੇ 'ਚ ਪਾ ਲੈਂਦੇ, 10 ਸਿੱਕੇ ਆਪਾਂ ਇਨਾਮ 'ਚ ਦਿੰਦੇ ਹਾਂ। ਅਤੇ ਸੇਠ ਨੂੰ ਫਿਰ ਪਛਤਾਵਾ, ਚਲਾਕੀ ਵਾਲੀ ਕੰਮ ਨਹੀਂ ਆਉਂਦੀ। ਅਤੇ ਜਿੱਥੇ ਬੰਦਾ ਇਮਾਨਦਾਰ ਹੈ ਨਾ, ਇਮਾਨਦਾਰੀ ਦੇ ਨਾਲ ਤੁਹਾਨੂੰ ਸਟੈਂਡ ਲੈਣਾ ਪੈਂਦਾ। ਜੇ ਤੁਸੀਂ ਇਮਾਨਦਾਰ ਹੋ ਤਾਂ ਫਿਰ ਫਿਕਰ ਕਰਨ ਦੀ ਲੋੜ ਨਹੀਂ, ਪਰਮਾਤਮਾ ਨੂੰ ਯਾਦ ਕਰਕੇ ਥੋੜ੍ਹੀਆਂ ਮੁਸ਼ਕਲਾਂ ਆਉਂਦੀਆਂ ਨੇ, ਪਰ ਅਲਟੀਮੇਟਲੀ ਕਿਉਂਕਿ ਪਰਮਾਤਮਾ ਤੁਹਾਡੇ ਨਾਲ ਹੁੰਦਾ, ਤੁਹਾਡੇ ਅੰਗ ਸੰਗ ਹੁੰਦਾ, ਡਰਾਮੇ ਵਾਲਾ ਪਰਮਾਤਮਾ ਨੇ, ਜਿਹੜੇ ਆਪਾਂ ਕਾਮਨ ਮੁਰਸ਼ਦ ਵੀ ਕਹਿੰਦੇ ਹਾਂ ਨਾ, ਵੀ ਮੇਰੇ ਨਾਲ ਤਾਂ ਜੀ ਬਾਬਾ ਜੀ ਨੇ ਜੀ, ਮੈਂ ਤਾਂ ਉੱਥੇ ਡੇਰੇ 'ਚ ਆਇਆ ਜੀ, ਮੈਂ ਤਾਂ ਸਪੇਨ 'ਚ ਆਇਆ ਜੀ, ਮੈਂ ਤਾਂ ਬੈਂਕੂਵਰ 'ਚ ਆਇਆ ਜੀ, ਮੈਂ ਤਾਂ ਸੇਵਾ ਕਰਦੇ ਹਾਂ, ਅੰਦਰੋਂ ਬੇਈਮਾਨ ਹਾਂ। ਦਿਲ ਕਾ ਹੁਜਰਾ ਸਾਫ਼ ਕਰ ਜਾਣਾ ਕਿ ਆਨੇ ਕੇ ਲੀਏ, ਧਿਆਨ ਗੈਰੋਂ ਕਾ ਉਠਾ ਉਸਕੇ ਬਿਠਾਣੇ ਕੇ ਲੀਏ। ਇਹ ਗੱਲਾਂ ਬਾਤਾਂ ਤੁਕਾਂ ਪੜ੍ਹ ਪੜ੍ਹ ਕੇ, ਗੁਰੂ ਨਾਨਕ ਦੀਆਂ, ਜਪਜੀ ਸਾਹਿਬ ਦੀਆਂ, ਕੁਰਾਨ ਦੀਆਂ, ਇਹਦੇ ਇੱਧਰੋਂ ਤੁਕਾਂ ਪੜ੍ਹਦਾ ਨਹੀਂ। ਵੈਨ ਯੂ ਹੈਵ ਟੂ ਇੰਪਲੀਮੈਂਟ ਯੂਅਰ ਸੈਲਫ, ਤੁਹਾਡਾ ਤੁਕ ਕਹਿਣ ਦਾ ਹੀ ਤਾਂ ਫਰਜ਼ ਹੈ। ਜਿਵੇਂ ਸੰਤ ਕੋਲੇ ਕੋਈ ਬੰਦਾ ਗਿਆ ਸੀ ਨਾ ਜੀ, ਮੇਰਾ ਮੁੰਡੇ ਦੇ ਫੋੜੇ ਨੇ ਅਤੇ ਇਹਦਾ ਕੋਈ ਇਲਾਜ ਦੱਸੋ, ਡਾਕਟਰਾਂ ਕੋਲ ਇਲਾਜ ਕਰਾ ਕੇ ਥੱਕ ਗਏ, ਤਾਂ ਸੰਤ ਕਹਿੰਦਾ ਸੀ ਅਗਲੇ ਹਫ਼ਤੇ ਆਈ, ਅਤੇ ਜਦੋਂ ਅਗਲੇ ਹਫ਼ਤੇ ਗਿਆ ਤਾਂ ਸੰਤ ਕਹਿੰਦਾ ਬੇਟਾ ਗੁੜ ਨਾ ਖਾਇਆ ਕਰ। ਉਹ ਕਹਿੰਦਾ ਜੀ ਇੰਨੀ ਗੱਲ ਕਹਿਣੀ ਸੀ, ਇਹਦਾ ਤੁਸੀਂ ਪਿਛਲੇ ਹਫ਼ਤੇ? ਕਹਿੰਦਾ ਮੈਂ ਐਡੀ ਦੂਰੋਂ ਬੱਸ 'ਚ ਚੱਲ ਗਿਆ ਆ। ਉਹ ਕਹਿੰਦਾ ਕਹਿ ਤਾਂ ਮੈਂ ਪਿਛਲੇ ਹਫ਼ਤੇ ਵੀ ਸਕਦਾ ਸੀ, ਪਰ ਪਿਛਲੇ ਹਫ਼ਤੇ ਮੈਂ ਖੁਦ ਗੁੜ ਖਾਂਦਾ ਸੀ, ਮੈਂ ਇੱਕ ਹਫ਼ਤੇ ਤੋਂ ਗੁੜ ਖਾਣਾ ਬੰਦ ਕੀਤਾ, ਤਾਂ ਹੀ ਇਹਨੂੰ ਕਿਹਾ ਵੀ ਜੇ ਗੁੜ ਖਾਣਾ ਬੰਦ ਕਰ ਦੇਗਾ ਤੇਰੇ ਫੋੜੇ ਘੱਟ ਜਾਣਗੇ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਵੀ ਪਹਿਲਾਂ ਅਸੀਂ ਕਿਸੇ ਦੂਜੇ ਨੂੰ ਟੀਚ ਕਰਨ ਤੋਂ ਪਹਿਲਾਂ ਆਪਣੇ 'ਤੇ ਇੰਪਲੀਮੈਂਟ ਕਰੀਏ। ਜੇ ਮੈਂ ਸਤਸੰਗ ਕਰਨਾ ਅਤੇ ਆਪ ਸਤਸੰਗ ਥੱਲੇ ਉਤਰੇ ਨਹੀਂ, ਅਤੇ ਲੋਕਾਂ ਨੂੰ ਉਹ ਸਤਸੰਗੀਆਂ ਨੂੰ ਫੜ ਕੇ ਠੱਗੀ ਜਾਈਏ, ਮਿੱਠੀਆਂ ਗੱਲਾਂ ਕਰੀਏ, ਉਹਦਾ ਕੀ ਫਾਇਦਾ? ਉਹ ਨਾਲੇ ਕਹਿੰਦੇ ਪਰਮਾਤਮਾ ਜਾਣੀ ਜਾਣਾ ਸੀ, ਪਰਮਾਤਮਾ ਨੂੰ ਤਾਂ ਦੋ ਪੈਸੇ ਜਿੰਨੀ ਉਹਦੀ ਕੀਮਤ ਨਹੀਂ ਹੈ। ਮੱਥੇ 'ਤੇ ਟਿੱਕਾ ਲਗਾਉਂਦੇ ਹਾਂ, ਹੱਥ 'ਚ ਮਾਲਾ ਫਾ ਲੈਣਾ। ਤੁਸੀਂ ਹੋਰ ਦੇਖੋ, ਆਪਾਂ ਮੰਦਰ 'ਚ ਜਾਂਦੇ ਹਾਂ, ਗੁਰਦੁਆਰੇ 'ਚ ਜਾਂਦੇ ਹਾਂ, ਗੁਰਦੁਆਰੇ 'ਚ ਜਾਂ ਮੰਦਰ 'ਚ ਜਾਣ ਤੋਂ ਪਹਿਲਾਂ ਜੁੱਤੀ ਲਾਉਂਦੇ ਆ ਕਿ ਨਹੀਂ ਲਾਉਂਦੇ, ਪੈਰ ਧੋਣੇ ਆ ਕਿ ਨਹੀਂ ਧੋਂਦੇ? ਜੇ ਕੋਈ ਬੰਦਾ ਮੰਦਰ 'ਚ ਜਾਂਦਾ, ਸਿਗਰਟ ਫਟਾਫਟ ਜ਼ਮੀਨ 'ਤੇ ਮਸਲਦਾ ਕਿ ਨਹੀਂ? ਕੁਰਲੀ ਕਰਦੇ ਹਾਂ ਮੰਦਰ 'ਚ ਕਿ ਨਹੀਂ? ਫਿਰ ਲੰਬੇ ਪੈ ਕੇ ਮੱਥਾ ਟੇਕਦੇ ਹਾਂ, ਅਤੇ ਜਦੋਂ ਹੀ ਮੰਦਰ 'ਚੋਂ ਬਾਹਰ ਆ ਜਾਂਦੇ, ਡੱਬੀ ਖੋਲ੍ਹ ਕੇ ਉਹਦੀ ਸਿਗਰਟ ਲਾ ਲੈਂਦੇ ਹਾਂ, ਜੁੱਤੀ ਵੀ ਪਾ ਲੈਂਦੇ ਹਾਂ, ਉਹਦੀ ਨਿੰਦਾ ਚੁਗਲੀ ਫੋਨ ਦੀ ਕਰਦੇ ਹਾਂ। ਇਹਦਾ ਮਤਲਬ ਅਸੀਂ ਆਪਣੇ ਆਪ ਨੂੰ ਜ਼ਿਆਦਾ ਹੁਸ਼ਿਆਰ ਸਮਝਦੇ ਹਾਂ ਕਿ ਮੰਦਰ ਦੇ ਵਿੱਚ ਅਸੀਂ ਕਹਿੰਦੇ ਹਾਂ ਪਰਮਾਤਮਾ, ਪਰਮਾਤਮਾ ਨੂੰ ਕਿਹਾ ਤੂੰ ਇਹਦੇ ਵਿੱਚ ਹੀ ਰਹੀ ਮੰਦਰ 'ਚ, ਬਾਹਰ ਅਸੀਂ ਜੋ ਮਰਜ਼ੀ ਕਰੀਏ। ਇੱਕ ਪਾਸੇ ਕਹਿੰਦੇ ਹਾਂ ਪਰਮਾਤਮਾ ਕਣ ਕਣ 'ਚ ਬਿਰਾਜਮਾਨ ਹੈ, ਦੂਜੇ ਪਾਸੇ ਸਾਡੀ ਸ਼ੈਤਾਨੀ ਅਸੀਂ ਕਹਿੰਦੇ ਮੰਦਰ ਗੁਰਦੁਆਰੇ 'ਚ ਹੀ ਆ, ਬਾਹਰ ਕਿਤੇ ਵੀ ਨਹੀਂ ਹੈ। ਸੋ ਇਸ ਕਰਕੇ ਸਾਡੀਆਂ ਜਿਹੜੀਆਂ ਸ਼ੈਤਾਨੀਆਂ ਨੇ ਉਹ ਕਾਮਯਾਬ ਨਹੀਂ ਹੁੰਦੀਆਂ। ਕ੍ਰਿਸ਼ਨ ਭਗਵਾਨ ਨੇ ਗੀਤਾ ਦੇ 18 ਅਧਿਆਏ ਦੇ, ਜੇ ਤੁਸੀਂ ਪੜ੍ਹੋਗੇ ਨਾ ਵਾਰ ਵਾਰ, ਵੈਸੇ ਰੋਜ਼ ਚੈਪਟਰ ਇੱਕ ਪੜ੍ਹਨਾ ਚਾਹੀਦਾ, ਤੇਜ਼ੀ ਨਾਲ ਨਹੀਂ, ਧਿਆਨ ਨਾਲ ਪੜ੍ਹੋ, ਤੁਹਾਡੀ ਤੁਹਾਡੀ ਨਹੀਂ ਮੇਰੀ ਵੀ ਤੁਹਾਡੀ ਆਪਣੀ ਸਾਰਿਆਂ ਦੀ ਜਿਹੜੀ ਜ਼ਿੰਦਗੀ ਦਾ ਸਲੂਸ਼ਨ ਹੈ, ਕੋਈ ਵੀ ਪ੍ਰੋਬਲਮ ਹੈ ਗੀਤਾ ਨੂੰ ਪੜ੍ਹੋ, ਉਹਦੇ ਵਿੱਚ ਹੱਲ ਮਿਲਦਾ। ਸੋ ਇਸ ਕਰਕੇ ਗੀਤਾ ਦੀ ਬਹੁਤ ਵੱਡੀ ਇੰਪੋਰਟੈਂਸ ਹੈ। ਸੋ ਜ਼ਰੂਰ ਪੜ੍ਹੋ, ਇਕੱਲੀ ਗੀਤਾ ਹੀ ਨਹੀਂ, ਕੁਰਾਨ ਸ਼ਰੀਫ ਵੀ ਪੜ੍ਹੋ, ਗੁਰੂ ਗ੍ਰੰਥ ਸਾਹਿਬ ਵੀ ਪੜ੍ਹੋ, ਬਾਈਬਲ ਵੀ ਪੜ੍ਹੋ, ਔਰ ਕਦੇ ਵੀ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਨਾ ਕਰੋ ਕਿ ਮੇਰੀ ਗੀਤਾ ਵਧੀਆ, ਗ੍ਰੰਥ ਸਾਹਿਬ ਘਟੀਆ, ਗ੍ਰੰਥ ਸਾਹਿਬ ਤੋਂ ਸਭ ਤੋਂ ਵਧੀਆ, ਗ੍ਰੰਥ ਸਾਹਿਬ ਸਭ ਤੋਂ ਵਧੀਆ, ਗੀਤਾ ਘਟੀਆ। ਨਹੀਂ, ਸਾਰੇ ਹੀ ਵਧੀਆ ਨੇ। ਜਿਹੜੇ ਇੱਕ ਦੂਜੇ ਨੂੰ ਮਾੜਾ ਕਹਿੰਦੇ ਨੇ, ਇਹਦਾ ਮਤਲਬ ਉਹਨਾਂ ਨੇ ਪੜ੍ਹੀ ਨਹੀਂ ਦੂਜਿਆਂ ਦੇ ਧਰਮ ਦੇ ਬਾਰੇ। ਜਦੋਂ ਤੁਸੀਂ ਦੂਜਿਆਂ ਦਾ ਧਰਮ ਪੜ੍ਹੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਅਸੀਂ ਤਾਂ ਸਾਰੇ ਇੱਕੋ ਹੀ ਗੱਲ ਹੈ। ਜਿਸ ਤਰ੍ਹਾਂ ਚਾਰ ਪੰਜ ਦੇ ਜਿਹੜੇ ਇੰਡੀਆ ਦੇ ਬੰਦੇ ਸੀਗੇ, ਉਹ ਇਕੱਠੇ ਹੋ ਗਏ, ਚਲੋ ਚਾਰ ਮੁਲਕ ਦੇਸ਼ਾਂ ਦੇ ਇਕੱਠੇ ਹੋ ਗਏ ਬੰਦੇ, ਦੋਸਤ ਸੀਗੇ, ਉਹਨਾਂ ਨੇ ਇੱਕ ਫਾਰਮ ਹਾਊਸ ਲੈ ਲਿਆ। ਉਹ ਕਹਿੰਦੇ ਵੀ ਇਹਦੇ ਵਿੱਚ ਫਾਰਮ ਹਾਊਸ ਦੇ ਵਿੱਚ ਆਪਾਂ ਫਸਲ ਬੀਜਣੀ ਹੈ, ਅਤੇ ਜਿਹੜਾ ਇੰਡੀਅਨ ਸੀਗਾ ਉਹ ਕਹਿੰਦਾ ਜੀ ਇਹ 'ਚ ਤਾਂ ਆਪਾਂ ਕਣਕ ਬੀਜਾਂਗੇ, ਅਤੇ ਗੋਰਾ ਕਹਿੰਦਾ ਵੀਟ ਬੀਜਾਂਗੇ, ਅਤੇ ਜਿਹੜਾ ਕੋਈ ਹੋਰ ਹਰਿਆਲੀ ਉਹ ਕਹਿੰਦਾ ਗੰਦਮ ਬੀਜਾਂਗੇ। ਉਹ ਲੜ ਪਏ, ਨਹੀਂ ਮੇਰੀ ਮਨ ਮੇਰੀ ਮਨ। ਕੋਈ ਸਿਆਣਾ ਬੰਦਾ ਆ ਗਿਆ, ਉਹਨੂੰ ਪਤਾ ਲੱਗ ਗਿਆ ਵੀ ਲੈਂਗੁਏਜ ਦਾ ਹੀ ਫਰਕ ਹੈ, ਉਹਨੇ ਕਿਹਾ ਵੀ ਲਿਆਓ, ਆਪਣੀ ਆਪਣੀ ਗੱਡੀ, ਕਹਿੰਦੇ ਗਲਤ ਇਹ ਇੱਕੋ ਹੀ ਹੈ। ਸੋ ਇਸੇ ਤਰ੍ਹਾਂ ਹੀ ਸਾਰੇ ਧਰਮ ਸਾਨੂੰ ਪਰਮਾਤਮਾ ਦੀ ਬੰਦਗੀ ਕਰਨ ਦਾ ਉਪਦੇਸ਼ ਦਿੰਦੇ ਨੇ, ਭਾਈਚਾਰੇ ਦੇ ਵਿੱਚ ਪਿਆਰ ਕਰਨਾ ਸਿਖਾਉਂਦੇ ਨੇ। ਇਹ ਨਹੀਂ ਵੀ ਹਿੰਦੂ ਮਾੜਾ, ਸਿੱਖ ਮਾੜਾ, ਕਿ ਮੁਸਲਮਾਨ ਮਾੜਾ, ਕੋਈ ਮਾੜਾ ਨਹੀਂ ਹੈ, ਖੂਨ ਕੱਢ ਕੇ ਦੇਖ ਲਓ ਸਭ ਦਾ ਇੱਕੋ ਹੀ ਹੈ। ਅਤੇ ਇਹ ਤਾਂ ਕਹਿੰਦੇ ਨਾ ਇਨਸਾਨ, ਪਰਮਾਤਮਾ ਨੇ ਬਣਾਇਆ ਸੀ ਇਨਸਾਨ, ਅਤੇ ਅਸੀਂ ਇਨਸਾਨ ਨੇ ਬਣਾਏ ਮੂਰਤੀਆਂ, ਅਸੀਂ ਹਵਾਨ ਬਣ ਗਏ। ਹਾਂਜੀ, ਜਿਹੜੇ ਇਨਸਾਨ ਨੇ ਮੰਦਰਾਂ ਦੇ ਵਿੱਚ ਮੂਰਤੀਆਂ ਬਣਾਈਆਂ ਉਹ ਭਗਵਾਨ ਬਣ ਗਏ, ਅਤੇ ਪਰਮਾਤਮਾ ਨੇ ਇਨਸਾਨ ਬਣਾਇਆ ਸੀ ਹਵਾਨ ਬਣ ਗਏ, ਜ਼ਾਲਮ ਬਣ ਗਏ, ਜ਼ੁਲਮ ਕਰਦੇ ਹਾਂ ਅਸੀਂ, ਨਿੰਦਿਆ ਚੁਗਲੀ ਕਰਦੇ ਹਾਂ। ਸੋ ਇਸ ਕਰਕੇ ਸਾਨੂੰ ਗੀਤਾ ਦੀਆਂ ਟੀਚਿੰਗ ਰੋਜ਼ ਪੜ੍ਹਨੀਆਂ ਚਾਹੀਦੀਆਂ, ਇਹਦੇ ਨਾਲ ਪਿਆਰ ਵਧੂਗਾ, ਪਰਮਾਤਮਾ ਨਾਲ ਮਿਲਾਪ ਹੋਊਗਾ, ਕਿਵੇਂ ਹੋਊਗਾ, ਨਿੰਦਿਆ ਚੁਗਲੀ ਤੋਂ ਬਚਾਂਗੇ। ਸੋ ਮੇਰੇ ਖਿਆਲ 'ਚ ਲਾਸਟ ਗਾਣਾ, ਟਾਈਮ ਇਜ਼ ਆਲਮੋਸਟ, ਸਰਵਨ ਜੀ ਟਾਈਮ ਇਜ਼ ਆਲਮੋਸਟ ਫਿਨਿਸ਼, ਸੋ ਜਸਟ ਲਿਸਨ ਦਾ ਲਾਸਟ ਸੌਂਗ। ਸੋ ਨੈਕਸਟ ਵੀਕ ਮੈਂ ਆਉਣਾ ਨਹੀਂ, ਉਦੋਂ ਅਗਲੇ ਵੀਕ ਨਹੀਂ ਆਉਣਾ। ਸੋ ਟਿਲ ਆਪਾਂ ਜਦੋਂ 22 ਨੂੰ ਆਵਾਂਗੇ, ਜ਼ਰੂਰ ਤੁਹਾਡੇ ਨਾਲ ਗੱਲਾਂ ਕਰਾਂਗੇ। ਪਰਮਾਤਮਾ 'ਚ ਜ਼ਰੂਰ ਯਕੀਨ ਕਰਿਆ ਕਰੋ, ਪਰਮਾਤਮਾ ਨਾਲ ਦੋਸਤੀ ਪਾਲੋਂਗੇ, ਗਧੀ ਗੇਟ ਤੋਂ ਬਚੋਗੇ, ਨਹੀਂ ਤਾਂ ਫਿਰ ਰੋਵੋਂਗੇ ਰੋਵੋਂਗੇ, ਹੋਰ ਕੁਛ ਨਹੀਂ। ਥੈਂਕ ਯੂ।
गरीबी से बुरा हाल, धर्म पत्नी के बार बार कहने पर सुदामा ना चाहते हुए अपने बचपन के मित्र कृष्ण से मिलने चला। द्वारकाधीश के महलों के अंदर जाने का प्रयास किया तो द्वारपालों ने रोका, ऐ किधर जाता है? सुदामा ने प्रार्थना की, ऐ द्वारपालो, देखो देखो ये गरीबी का हाल, कृष्ण के दर पे विश्वास लेके आया हूँ। मेरे बचपन का यार है मेरा श्याम, यही सोच कर मैं आस करके आया हूँ। अरे द्वारपालो कन्हैया से कह दो, अरे द्वारपालो उस कन्हैया से कह दो के दर पे सुदामा गरीब आ गया है,
गरीब आ गया है।
भटकते भटकते न जाने कहाँ से, भटकते भटकते न जाने कहाँ से।
The views expressed on the preceding program may not necessarily be those of the owner or management of WTOR radio station.
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नैपनी। क्विक ट्रक ल्यूब द वन स्टॉप शॉप, 519-622-0660 या quicktrucklube.com। QTL because we care.
ब्रैम्पटन ऑन स्टेज 12 से 18 अक्टूबर तक द रोज ब्रैम्पटन पर अहद रजानीर को हैमलेट के किरदार में देखकर खुश और वेलकम करते हैं। हैमलेट जो आजकल के दौर के लिए गजबनाक तेज रफ्तार इंतकाम और दागदार मोहब्बत की कहानी है। क्या आप हमारे डेनमार्क के शहजादे के साथ बाइज्जत खुशहाली पागलपन के दरमियान लाइन पर चलने की हिम्मत करते हैं? ये तब्दीली सिर्फ सच्चा सानिया ही ला सकता है। देखना मत भूलिएगा हैमलेट 12 से 18 अक्टूबर तक द रोज ब्रैम्पटन में। सेल टिकट्स खरीदने के लिए विजिट करें brampton-on-stage.ca।
ਕੀ ਤੁਸੀਂ ਆਪਣੇ ਸ਼ਹਿਰ ਨੂੰ ਇੱਕ ਸਟਾਈਲਿਸ਼ ਨਵੀਂ SUV ਦੇ ਵਿੱਚ ਐਕਸਪਲੋਰ ਕਰਨਾ ਚਾਹੁੰਦੇ ਹੋ ਤੇ ਅੱਜ ਹੀ ਆਪਣਾ ਸਫ਼ਰ 2023 ਦੀ ਫੋਰਡ ਐਸਕੇਪ ਜੋ ਕਿ ਗੈਸ ਹਾਈਬ੍ਰਿਡ ਔਰ ਪਲੱਗ ਇਨ ਹਾਈਬ੍ਰਿਡ ਦੇ ਵਿੱਚ ਅਵੇਲੇਬਲ ਹੈ 13 ਤੋਂ ਵੱਡੀ ਟੱਚ ਸਕਰੀਨ ਦੇ ਨਾਲ ਸ਼ੁਰੂ ਕਰੋ। ਆਪਣੇ ਸ਼ਹਿਰ ਦੇ ਨਾਲ ਜੁੜੇ ਰਹੋ ਔਰ ਇਤਮਾਦ ਦੇ ਨਾਲ ਡਰਾਈਵ ਕਰੋ। ਤੁਹਾਨੂੰ 1.99% ਦਾ APR ਪਰਚੇਸ ਫਾਈਨੈਂਸਿੰਗ 60 ਮਹੀਨਿਆਂ ਤੱਕ ਸਿਲੈਕਟ 2023 ਐਸਕੇਪ ਮਾਡਲ ਤੇ ਵੀ ਮਿਲ ਸਕਦਾ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਅੱਜ ਹੀ।
ABS Friends Entertainment, Basba Empire, Mosaic and AAA Production present The Legend of the Legends, Gurdas Maan. Saturday 28th October, First Ontario Center. Tickets are available on ticketmaster.ca. For sponsorship and VVIP tickets, contact
Sunny Bajwa 416-562-1123, Tony Johal 416-818-2020.
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 Kennedy Road, Brampton, 9058747171।